میں نے پی ایچ ڈی ہوئی ہے اور کاج سے کسی نقصان میں صاف سنگ بچ کے نہیں ہوں اصل پر وجہ میرا ہے دو قسم کے سبجیکٹ سننے لازمی اور لازمی یہ تو ہے لازمی سر صحیح سر نہیں دوسرا ہے لازمی ہے لازمی ہے جسم کے واسطے کسی کچھ کرنا نوکری چاکری کھیتی پتی یا باہر کسی کچھ کرنا کیونکہ جسم جڑا ہے یہ کچھ دیر واسطے ملے شریر شریری سستی نہیں جسم جڑا ہے سب دیکھتے ہیں کتنی اوسطا بدلی ہے اس لیے ماتا پتا تو جنم ہوا نو دس مہینے اس کے چہرے جی سائے دباسا ہوا دس ماس ماتا ادھر رات کر بہت لگی مایا اس تو بعد بچپن میں ہی بچپن تو ہولی 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 بھی اس کا بدلی چلی گئی کشور اوسطا آئی پھر جوان اوسطا آئی جوانی کے بعد بڑھاپا آیا تو ہو جاتا ہے ہمیں یہ بھی تو امید نہیں براتے تو بعد ہی اس کے شریر کا مرت ہو گئے نہیں یہ نہیں کہا جاتا اس وقت اس کا مرت ہو جائے کئی یہ جی ہیں کدی ادھر بھی مرت ہو جاتا ہے کئی کا جنم گرے مرت ہو جاتا ہے کئی کا کچھ دنوں کا ہو کے مرت ہو جاتا ہے کئی کا کچھ سالوں کا ہو کے کئی کا بچپن جانی بڑھاپا آدھے ہو جاتا ہے یوں من تو پر یہ تو لازمی کرتے ہیں بھی رہنا تو ہے نہیں یہ شریر میں یہ ہور شریر رشتہ نہ تتان کا سوکشم شریر پنج پران پنج کرمندر پنج گیانندر من اور بدھ یہ ستارہ بنتے ہیں جنہوں دوارا کرتب ہوں انسان جی کارخانے میں جا کے کاریگر اپنے ٹورز کام کرتا ہے زمیندار اپنے فارم میں جا کے اپنے جگہ سے کام کار کرنے ٹورز انہوں نے کام کھیتی پتی کر اسی طرح یہ بھی استول شریر اترلا ہے یہ کارخانے بھی نہیں سمجھو یا اس فارم بھی نہیں تھی جیو آتما جڑا ہے یہ کارگر ہے یہ ستارہ تتان سے سوکشم شریر جڑے ستارہ تت دسے ہیں یہ اس کے کم کار کرنے ٹول سن شبھ یا اشبھ چنگا یا ماڑا برا یا پلا جس کا فل اس کو اگے ملنا ہے اتنے ملنا ہے اگے ملنا تو وہ اس سے کم کرنے ٹولز ہیں تو وہ جڑی چیز ہے یہ انی دیر تک اس کو رہنا پہنتا ہے انی دیر تک اے اصول شریر چھڈ کے کوئی ہور شریر دھارن کرنا پہنتا ہے جنی دیر تک اس کو دنیا کی رشتہ پراپت ہو کے اس دے وچ پرماتما کل نہیں جانا ہے یہ اصول رکھا ہوا ہے جس وقت وہ اوستھا آ جاتی ہے برہمرتی سمندر جیو روپی بوند مل جانا ہے اس کا آنا جانا ختم ہو جاتا ہے جی بوند سمندر ملے وہ تاب نہیں ختم ہوئی ایسا اس کر کے اتنی دیر تک پرشاد ادم کرنا پہنتا ہے اپنے ادم کر کے یہ بھی دسیا ہے اے رام جی ادمی سدیو ہے اپنے ادم نال یہ شیو برما وشنو پدوی بھی حاصل کر سکتا ہے اپنی غلطی نال یہ نرساں کا کیڑا بھی بن سکتا ہے یہ اتنا ادھکار اس کو ملیا ہوا ہے تو جڑا گرو شاستر دوارا ہے گربانی دوارا سنتوں دوارا جڑا بھجن بندگی یاد کا ادم کرنا ہے اس دوارا اس کے پدوی حاصل کر سکتا ہے پرمیشر سے ود کے تو کوئی چیز نہیں ہے جب اس کو مل سکتا ہے باقی کی رہے تو اس کر کے ادلیاں ادلیاں جہاں ڈگریاں ہیں وہ تو بہت چھوٹی چھوٹیاں ہیں باقی اپنی غلطی نال یعنی اور جڑے من کی مت انسار چل کے یہ نرکان کا کیڑا بھی بن سکتا ہے اس واسطے اس کو ادم کرنے واسطے کہ ادم کروٹ بھاگی ہو سمرو ہر ہر رائے ادم کرے پرتی پرواتی اسنان کرے امرتسر نہاو ہے ادم دے واسطے تاکید کی ہے تو گرو جی نے سانو تین گلان دس دیتیاں دے واسطے نام دان یہاں چیز سارا گرو گرنتھ صاحب چودہ سو تیس سفا شری گرو گرنتھ صاحب کا ہے سارا اپدیش یہاں تیوں بھی سدے کہ نمسکار گرودیو تو ستنام جس منتر سنایا اور جن وچوں کڈ کے کچھ پدارتھ مائیں سمایا ਜਨਮ ਮਰਨ ਤੋਂ ਕੱਟਿਆ, ਸੰਸਾਰ ਰੋਗ ਵਿਜੋਗ ਮਿਟਾਇਆ। ਸੰਸਾਰ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਵਾਇਆ, ਜਮਦੰਡ ਸਿਰੋਂ ਨਾ ਉਤਰੇ, ਸਾਖਤ ਦੁਰਜਨ ਜਨਮ ਗਵਾਇਆ, ਚਰਨ ਗਹੇ ਗੁਰਦੇਵ ਕੇ, ਸਤ ਸ਼ਬਦ ਦੇ ਮੁਕਤ ਕਰਾਇਆ, ਆਏ ਭਗਤ ਗੁਰਪੁਰਬ ਕਰ, ਨਾਮਦਾਨ ਇਸ਼ਨਾਨ ਦੜਾਇਆ, ਜਿਹਾ ਵੀਓ ਤਿਆ ਫਲ ਪਾਇਆ। ਸੋ ਗੁਰੂ ਜੀ ਨੇ ਤਿੰਨ ਗੱਲਾਂ ਸਾਨੂੰ ਦਿੱਤੀਆਂ, ਨਾਮ ਦਾਨ ਇਸ਼ਨਾਨ, ਇਹਨਾਂ ਦੇ ਵਿੱਚ ਹੀ ਸਾਰੀ ਗੁਰਸਿੱਖੀ ਸਮਾਰਤ ਹੈ। ਮਤ ਪਹਿਲੇ ਦਾ ਇਸ਼ਨਾਨ, ਫਿਰ ਨਾਮ, ਉਸ ਤੋਂ ਬਾਅਦ ਦਾਨ। ਸੋ ਇਸ਼ਨਾਨ ਦਾ ਕਿਤਨਾ ਕੁ ਮਹੱਤਵ ਹੈ, ਉਹਦੀ ਰਾਤ ਇੱਕ ਦਫ਼ਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਵਿੱਚ ਚੰਦ ਚੰਦਨੀ ਰਾਤੀ ਗਰਮੀ ਦਾ ਮੌਸਮ ਸੀ, ਗੁਰੂ ਜੀ ਉੱਪਰ ਕੋਠੇ ਦੀ ਛੱਤ ਉੱਪਰ ਬੈਠੇ ਸਨ ਲੈਣਾ ਜੀ। ਬਾਅਦ ਦੇ ਗੁਰੂ ਅੰਗਦ ਜੀ ਆਪਦੀ ਸੇਵਾ ਕਰ ਰਹੇ ਹਨ, ਛੱਤ ਯਾਦ ਕਰ ਰਹੇ ਹਨ। ਇਹਨਾਂ ਨੇ ਇੱਕ ਸਵਾਲ ਕੀਤਾ ਜੀ, ਧੰਨਵਾਦ, ਆਪਨੇ ਹੁਕਮ ਕੀਤਾ ਹੈ ਸਿੱਖ ਨੂੰ ਅੰਮ੍ਰਿਤ ਵੇਲੇ ਪੁੱਛਣਾ ਔਰ ਪਛਾਣ ਕਰਨਾ, ਇਹ ਤਾਕੀਦ ਕੀਤੀ ਹੈ। ਸਾਂ ਸਾਂ ਜਿੱਥੇ ਜਿੱਥੇ ਆਉਂਦਾ ਹੈ ਗੁਰ ਸਤਿਗੁਰ ਦਾ ਜੋ ਸਿੱਖ ਅਥਾਏ ਸੋ ਭਰ ਕੇ ਉੱਠਾ ਨਾਮ ਧਿਆਵੈ, ਇੱਧਰ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਮੱਛਰ ਨਹਾਵੈ, ਦੇਸ਼ ਗੁਰੂ ਜੀ ਹਰ ਹਰ ਜਪ ਜਾਪੈ, ਸਭ ਕੀ ਲਈ ਦੁੱਖ ਪਾਪ ਲੈ ਜਾਵੈ, ਫਿਰ ਚੜ੍ਹੇ ਦੇਸ ਗੁਰਬਾਣੀ ਗਾਵੈ, ਲਹਿੰਦੇ ਉੱਠਦੇ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਵਿਸ਼ਨੂੰ ਦਿਆਲ ਨੇ ਮੇਰਾ ਸਵਾਮੀ ਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਗੁਰ ਮੰਗੇ ਕਿਸ ਗੁਰਸਿੱਖ ਕੀ ਆਪ ਜਪੈ ਅਵਰਾ ਨਾਮ ਜਪਾਵੈ। ਸੋ ਇਹ ਗੁਰਸਿੱਖ ਦੀ ਡੈਫੀਨੇਸ਼ਨ ਵਿੱਚ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਨੇ ਕਿਹਾ ਹੈ ਵੀ ਅੰਮ੍ਰਿਤ ਵੇਲੇ ਕੁਦਰਤੀ ਰਾਤ ਨੂੰ ਦਿਨ ਦਾ ਕੰਮਕਾਰ ਦਾ ਆਦਮੀ ਛੱਟਿਆ ਹੁੰਦਾ, ਸਮਝ ਰਹੇ, ਖਾਣਾ ਬਾਣਾ ਖਾ ਕੇ ਨੂੰ ਜਿਸਮ ਦੀ ਖੁਰਾਕ ਹੈ ਜੀ, ਪੰਜ ਛੇ ਘੰਟੇ ਕੁਛ ਘੱਟ ਵੱਧ ਸਮਝਦੇ, ਥੋੜ੍ਹੀ ਬਹੁਤ ਇਤਨੀ ਨੀਂਦ ਰਹਿ ਕੇ ਉੱਠ ਕਰੇ ਹੋ। ਜਿਹੜਾ ਫਿਰ ਸੁਪਨੇ ਵਾਲੀ ਨੀਂਦ ਹੈ ਇਹ ਸੋਣਾ, ਇਹ ਕੋਈ ਨੀਂਦ ਨਹੀਂ ਹੈ, ਇਹ ਤਾਂ ਦੁੱਖ ਰੂਪ ਹੈ, ਆਲਸ ਹੈ। ਇਹਨੂੰ ਕਰਕੇ ਉੱਠ ਖੜੇ ਉੱਠ ਕੇ ਫਿਰ ਕਰਨਾ ਕੀ ਹੈ, ਇਸਨੇ ਦਾਤਨ ਕੁਰਲਾ ਇਸ਼ਨਾਨ ਕਰਨਾ ਸਰੀਰ ਦੀ ਸ਼ੁੱਧੀ ਵਾਸਤੇ। ਨਾਨਕ ਨਾਮ ਸਦਾਏ ਕਾਮਨਾ ਨੱਚੇ ਮੁਖਲੇ, ਕਿਉਂਕਿ ਪਰਮੇਸ਼ੁਰ ਸ਼ੁੱਧ ਹੈ, ਉਸਦੇ ਵਾਸਤੇ ਤਨ ਦੀ ਸ਼ੁੱਧੀ ਮਨ ਦੀ ਸ਼ੁੱਧੀ ਇਹ ਲਾਜ਼ਮੀ ਹੈ। ਦੀ ਸ਼ੁੱਧੀ ਸਰੀਰ ਕਰਕੇ, ਮਨ ਦੀ ਸ਼ੁੱਧੀ ਭਜਨ ਕਰਕੇ ਹੁੰਦੀ ਹੈ। ਇਸ ਵਾਸਤੇ ਉਸਦੀ ਪ੍ਰਾਪਤੀ ਵਾਸਤੇ, ਉਸਦੇ ਮਿਲਾਪ ਵਾਸਤੇ ਤੁਹਾਨੂੰ ਸਭ ਤੋਂ ਪਹਿਲੇ ਤਨ ਦੀ ਸ਼ੁੱਧੀ ਦੀ ਜ਼ਰੂਰਤ ਹੈ। ਉਸਕੇ ਦਾਤਨ ਕੁਰਲਾ ਆਦਿ ਕਰਕੇ ਇਸ਼ਨਾਨ ਕਰ ਲਵੇ। ਇਸ਼ਨਾਨ ਵੇਲੇ ਦੱਸਿਆ ਹੈ ਇਸ਼ਨਾਨ ਵਕਤ ਦੇ ਸ਼ਬਦਾਂ ਦਾ ਪਾਠ, ਬਹੁਤ ਸਾਰੇ ਸ਼ਬਦ ਹਨ ਜਿਹੜੇ ਇਸ਼ਨਾਨ ਵੇਲੇ ਪੜ੍ਹੇ ਜਾਂਦੇ ਹਨ, ਉਹਦਾ ਫਲ ਬਹੁਤ ਜ਼ਿਆਦਾ ਦੱਸਿਆ ਹੈ। ਇਹਨੂੰ ਦੱਸ ਦਿਨ ਵੀ ਅਗਮਾਸ਼ਨ ਮੰਤਰ ਇੱਕ ਹਿੰਦੂ ਧਰਮ ਦੇ ਵਿੱਚ ਅਗਮਾਸ਼ਨ ਮੰਤਰ ਹੈ, ਇੱਕ ਜੋ ਇਸ਼ਨਾਨ ਕਰਨ ਵੇਲੇ ਉਸਦਾ ਜਾਪ ਕਰਦੇ ਹਨ ਉਸ ਮੰਤਰ ਦਾ, ਅਤੇ ਉਸਦਾ ਫਲ ਬਹੁਤ ਜ਼ਿਆਦਾ ਹੈ। ਐਸਾ ਫਲ ਹੈ ਜਿਵੇਂ 10,000 ਗੁਰੂ ਪੁੰਨ ਕਰ ਦੱਸੋ, ਐਸਾ ਦੱਸਿਆ। ਸਹਿਦਰ ਗੁਰੂ ਨਾਨਕ ਜੀ ਦੱਸਦੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਵੇਲੇ ਮੂਲ ਮੰਤਰ ਦਾ ਇੱਕ ਓਂਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤਿ ਅਜੂਨੀ ਸਦੰਗ ਪ੍ਰਸ਼ਾਦ ਜਤ ਪਾਲ ਸੱਚ ਜੁਗਾਲ ਸੱਚ ਹੈਰੀ ਸੱਚ ਨਾਨਕ ਸੱਚ, ਇਸਦਾ ਪਾਠ ਕਰੀ ਜਾਏ ਜਾਂ ਹੋਰ ਕਈ ਸ਼ਬਦ ਹੁੰਦੇ ਹਨ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੁਰੇ ਕਿੰਨੇ ਦਾਨਾ, ਸਤਿਸੇਮ ਪ੍ਰਤਾਰੇ ਸਹੀ ਸਲਾਮ ਸਭ ਸੁਖ ਉਭਾਰੇ, ਗੁਰਕਾ ਸ਼ਬਦ ਵਿਚਾਰੇ ਸਾਧ ਸੰਗ ਲਾਤੀ ਸਾਧਨ ਤੇ ਸਾਥੀ, ਜਨ ਨਾਨਕ ਰਾਮ ਤੇ ਆਇਆ ਆਦਿ ਸੁਰ ਪਾਇਆ। ਇਹੋ ਜਿਹੇ ਹੋਰ ਵੀ ਸ਼ਬਦ ਹਨ, ਬਸੰਤ ਦੀ ਵਾਰ ਹੈ, ਹਰਸਾ ਨਾਮ ਤੇ ਆਏ ਕਿਉਂ ਹਰਿਆ ਭਾਈ, ਕਰਮ ਲਖਨ ਤੇ ਪਾਈ ਹਰ ਸਹਾਈ, ਵਾਹਨ ਕਰਮ ਤੇ ਧਨ ਮੌਲਿਆ ਨੇ ਫਲ ਪਾਈ, ਇਹ ਸਾਧੂ ਸੁਖ ਜੇ ਲੱਸੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਤੇ ਬਹੁ ਨ ਥਾਈ, ਸੰਜੇ ਬੱਧੇ ਮਹਾਂਬਲੀ ਕਰ ਸੱਚਾ ਟੋਹਾ, ਆਪਣੇ ਚਰਨ ਜਪਾਏ ਦਾ ਵਿੱਚ ਦਈਏ ਫੜੋਆ, ਰੋਗ ਸੋਸਾ ਮਿਲਦੇ ਵਿੱਚ ਨਵਾਂ ਮਰੋਆ, ਜਿਨ ਰਹਿਣ ਨਾਮ ਧੈਨ ਦਾ ਸਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਸੋਈ ਸਿਰ ਹੋਆ, ਇੱਥੋਂ ਉਪਜੇ ਕਹਿ ਸਮਾਵੈ ਜੀ ਜਨ ਸਭ ਸਾਡੇ ਕੋਲ ਕੀ ਪਾਵੈ ਕਹਿਣ ਭੈਣ ਸੁਨਿਤ ਦੇ ਪਾਵੈ ਮੂਲਮੰਤਰ ਦਾ ਪਾਠ ਇਸ ਕਿਵੇਂ ਸਭ ਦੇ ਯਾਦ ਹੁੰਦਾ ਹੈ ਇਹ ਕਰੀਏ ਇਹਨਾਂ ਦੱਸਿਆ ਇਸਦਾ ਫਲ ਵੀ ਉਤਨਾ ਹੀ ਹੈ ਜਿਵੇਂ ਉਹਨਾਂ ਨੇ ਦੱਸਿਆ ਮੱਛਣ ਮੰਤਰ ਦਾ ਪਾਠ ਕਰਨ ਵੇਲੇ ਯਾਨੀ ਇਸ਼ਨਾਨ ਵੇਲੇ ਪਹਿਰਾਤ ਰਹਿੰਦੇ ਹਾਂ ਬ੍ਰਹਮ ਮੁਹੂਰਤ ਵਿੱਚ ਜਿਹੜੇ ਅਗਮਰਸ਼ਨ ਦੇ ਮੈਨੇ ਹਨ ਜਿਹੜੇ ਪਾਪਾਂ ਨੂੰ ਮਰਦਨ ਕਰਨ ਪਾਪਾਂ ਨੂੰ ਨਾਸ਼ ਕਰਨ ਵਾਲਾ ਮੰਤਰ ਹੈ ਜਿਤਨੀ ਬਾਣੀ ਹੈ ਜਿਤਨੇ ਸ਼ਬਦ ਹੈ ਸਾਰੇ ਪਾਪਾਂ ਨੂੰ ਨਾਸ਼ ਕਰਦੇ ਹਨ ਇਸ ਕਰਕੇ ਇਹਨਾਂ ਜਿਵੇਂ ਹਰ ਸਾਬਣ ਜਿਹੜਾ ਹੈ ਮੈਲ ਨੂੰ ਨਹਾਉਣ ਦੀ ਸਮਰੱਥਾ ਹੈ ਇਸੇ ਤਰ੍ਹਾਂ ਸਾਰੇ ਸ਼ਬਦਾਂ ਦੇ ਵਿੱਚ ਪਾਪਾਂ ਨੂੰ ਕੱਟਣ ਦੀ ਸਮਰੱਥਾ ਹੈ ਇਉਂ ਕੋਈ ਵੀ ਸ਼ਬਦ ਜਿਹੜਾ ਜਿਸ ਦੇ ਯਾਦ ਹੋਵੇ ਉਹਦਾ ਪਾਠ ਉਸਨੂੰ ਅਸੀਂ ਕਰੀ ਜਾਵੇ ਜੇ ਹੋਰ ਨਹੀਂ ਤਾਂ ਮੂਲ ਮੰਤਰ ਦਾ ਹੀ ਕਰੀ ਜਾਵੇ ਉਹਦਾ ਫਲ ਇਤਨਾ ਹੈ ਜੈਸੇ ਸਵਮਨ ਸੋਨਾ ਪੂਰਨ ਕਰ ਦਿੱਤਾ ਜਾਵੇ ਲੈਣਾ ਜੀ ਨੇ ਪੁੱਛਿਆ ਸੀ ਨਾ ਮਹਾਰਾਜ ਆਪਣੇ ਮੰਤਰ ਇਸ਼ਨਾਨ ਕਰਨ ਦੀ ਤਾਕੀਦ ਕੀਤੀ ਹੈ ਉਸ ਇਸ਼ਨਾਨ ਦਾ ਮਹਾਤਮ ਕਿਰਪਾ ਕਰਕੇ ਦੱਸੋ ਕਿਉਂਕਿ ਜਿਤਨੀ ਦੇਰ ਤੱਕ ਕਿਸੇ ਵਸਤੂ ਦੇ ਮਹਾਤਮ ਦਾ ਪਤਾ ਨਾ ਹੋਵੇ ਉਹਦੀ ਸ਼ਕਤੀ ਦਾ ਗੁਣਾਂ ਦਾ ਪਤਾ ਨਾ ਹੋਵੇ ਉਹ ਤੋਂ ਲਾਭ ਨਹੀਂ ਉਠਾਇਆ ਜਾਂਦਾ ਹੁੰਦਾ ਇਸ ਕਰਕੇ ਅੰਮ੍ਰਿਤ ਵੇਲੇ ਜਿਹੜੇ ਪੈਸਾ ਪਹਿਰਾ ਪਹਿਲੇ ਇਸ਼ਨਾਨ ਕਰਦੇ ਹਨ ਸੋ ਕਿਰਪਾ ਕਰਕੇ ਦੱਸੋ ਉਸ ਇਸ਼ਨਾਨ ਦਾ ਫਲ ਕਿੰਨਾ ਇਹ ਸੁਣ ਕੇ ਗੁਰੂ ਜੀ ਨੇ ਲੈਣਾ ਜੀ ਨੂੰ ਕਿਹਾ ਸੀ ਜਿਹੜੇ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰਾਤ ਰਹਿੰਦੇ ਹਾਂ ਉਸ ਤੇ ਇਸ਼ਨਾਨ ਕਰਦੇ ਹਨ ਇਸ਼ਨਾਨ ਦੇ ਨਾਲ ਗੁਰੂ ਮੰਤਰ ਜਾਂ ਕਿਸੇ ਹੋਰ ਸ਼ਬਦ ਦਾ ਨਾਲ ਪਾਠ ਕਰੀ ਜਾਂਦੇ ਹਨ ਉਹਨਾਂ ਨੂੰ ਇਤਨਾ ਫਲ ਹੈ ਜੈਸੇ ਸਵਾਮਨ ਸੋਨਾ ਕਰ ਦਿੱਤਾ ਜਾਵੇ 10,000 ਗੁਰੂ ਸਵਾਮਨ ਸੋਨਾ ਤਕਰੀਬਨ ਇੱਕ ਵਜਾ ਹੋ ਜਾਂਦਾ ਫਿਰ ਦੂਸਰੇ ਦੱਸਿਆ ਹੈ ਦੂਸਰਾ ਦਰਜਾ ਉਸ ਤੋਂ ਘੰਟਾ ਕੁ ਬਾਅਦ ਜਿਹੜੇ ਇਸ਼ਨਾਨ ਕਰਨ ਵਾਲੇ ਹਨ ਉਹਨਾਂ ਨੂੰ ਸਵਾਮਨ ਚਾਂਦੀ ਪੁੰਨ ਕੀਤੇ ਦਾ ਫਲ ਉੱਧਰ ਦੱਸਿਆ ਉਹਨਾਂ ਨੇ 1,000 ਗੁਰੂ ਪੁੰਨ ਕੀਤੇ ਦਾ ਫਲ 10,000 ਗੁਰੂ ਤੋਂ 1,000 ਤੇ ਆ ਗਿਆ ਉਤਨਾ ਫਲ ਕੱਟ ਗਿਆ ਉਸ ਤੋਂ ਘੰਟਾ ਬਾਅਦ ਇਸ਼ਨਾਨ ਕਰਨ ਵਾਲਿਆਂ ਨੂੰ 100 ਗੁਰੂ ਪੁੰਨ ਕੀਤੇ ਦਾ ਫਲ ਹੈ ਇੱਧਰ ਗੁਰੂ ਜੀ ਕਹਿੰਦੇ ਜਿਹੜੇ ਉਸ ਤੋਂ ਬਾਅਦ ਜਿਵੇਂ ਇਸ਼ਨਾਨ ਕਰਦੇ ਉਹਨੂੰ ਸਵਾਮਨ ਦੁੱਧ ਪੁੰਨ ਕੀਤੇ ਦਾ ਫਲ ਤੇ ਉਸ ਤੋਂ ਬਾਅਦ ਚੌਥੇ ਦਰਜੇ ਵਾਲੇ ਜਿਹੜੇ ਸਿਰਫ ਪਤਾਲੇ ਨਾਲ ਇਸ਼ਨਾਨ ਕਰਦੇ ਹਨ ਉੱਧਰ ਸੂਰਜ ਨਿਕਲਦਾ ਉਹਨਾਂ ਦਾ ਇਸ਼ਨਾਨ ਕਰਦੇ ਹਨ ਚੌਥਾ ਦਰਜਾ ਇਹ ਹੈ ਉਸ ਵੇਲੇ ਇਸ਼ਨਾਨ ਕਰਨ ਵਾਲਿਆਂ ਨੂੰ ਇੰਨਾ ਫਲ ਹੈ ਉੱਧਰ ਦੱਸੇ ਜਿਵੇਂ ਇੱਕ ਦੋ ਪੁੰਨ ਕੀਤੇ ਦਾ ਫਲ ਹੋਵੇ ਜਾਂ ਸਮਝ ਲਓ ਇੱਧਰ ਸਵਾਮਨ ਅਨਾਜ ਪੁੰਨ ਕੀਤੇ ਦਾ ਫਲ ਇੰਨਾ ਹੀ ਇਹ ਗੁਰੂ ਜੀ ਨੇ ਇਸ਼ਨਾਨ ਦਾ ਮਹੱਤਵ ਦੱਸਿਆ ਹੈ ਤਾਂ ਇਹ ਦਰਜਾ ਪਹਿਲਾ ਦਰਜਾ ਇਸ਼ਨਾਨ ਦਾ ਗੁਰਮੁਖ ਨਾਮ ਦਾਨ ਇਸ਼ਨਾਨ ਦੂਸਰਾ ਫਿਰ ਨਾਮ ਜਪਣਾ ਹੈ ਇਸ਼ਨਾਨ ਕਰਕੇ ਇਸ਼ਨਾਨ ਵੇਲੇ ਵੀ ਤੱਕ ਨਹੀਂ ਜਾਣਾ ਹੈ ਇਹਦਾ ਫਲ ਇੰਨਾ ਹੈ ਜਿਹੜਾ ਰੋਜ਼ ਕਰਦਾ ਚਲਾ ਜਾਂਦਾ ਹੈ ਉਹਦਾ ਫਲ ਕਿੱਥੇ ਉਹ ਫਲ ਉਹਦਾ ਦਰਜ ਹੋਈ ਜਾਂਦਾ ਜਿਹੜਾ ਰੱਬ ਦਾ ਰਜਿਸਟਰ ਹੈ ਉਹਦੇ ਵਿੱਚ ਉਹ ਫਲ ਦਰਜ ਹੋਈ ਜਾਂਦੇ ਜਿਹੜੇ ਵੇਲੇ ਕੁਝ ਕਰਦੇ ਹਨ ਇਹਨਾਂ ਥਾਵਾਂ ਦੇ ਜਿੱਥੇ ਜਿੱਥੇ ਇਸ਼ਨਾਨ ਦੇ ਥਾਂ ਹੁੰਦੇ ਨੇ ਗੁਪਤ ਰੂਪ ਤੇ ਜਿਹੜੇ ਦੇਵ ਰੂਪ ਦੂਤ ਹੁੰਦੇ ਹਨ ਬੈਠੇ ਹੁੰਦੇ ਹਨ ਉਹ ਦਿਖੀ ਜਾਂਦੇ ਫਲਾਣੇ ਪਰ ਇਸ਼ਨਾਨ ਕੀਤਾ ਫਲਾਣੇ ਉਹਨਾਂ ਦੀ ਆਪਣੀ ਡੈਰੀ ਹੁੰਦੀ ਹੈ ਉੱਥੇ ਲਿਖੀ ਜਾਂਦੇ ਫਿਰ ਨਾਮ ਆ ਗਿਆ ਇਕਾਂਤ ਬੈਠ ਗਏ ਤੇ ਇਸ਼ਨਾਨ ਹੋ ਗਿਆ ਸਰੀਰ ਦੀ ਸ਼ੁੱਧੀ ਹੋ ਗਈ ਆਲਸ ਦੂਰ ਹੋ ਗਈ ਤੇ ਚੌਂਕਾ ਮਾਰ ਕੇ ਇਕਾਂਤ ਬੈਠ ਗਿਆ ਚੌਂਕਾ ਮਾਰ ਕੇ ਕਈ ਲੋਕ ਕਹਿੰਦੇ ਸਾਤੋਂ ਦੇਰ ਤੱਕ ਨਹੀਂ ਬੈਠਾ ਜਾਂਦਾ ਪੈਂਟਾਂ ਤੋਂ ਆਉਣ ਵਾਲੇ ਜਿਹੜੇ ਉਹਨਾਂ ਦੇ ਦੇਰ ਤੱਕ ਨਹੀਂ ਬੈਠਾ ਜਾਂਦਾ ਹੁੰਦਾ ਪੈਂਟ ਪਾ ਕੇ ਜਿਹੜਾ ਬੈਠਣਾ ਚਾਹੇ ਨਾ ਮੈਂ ਬੜੀ ਦੇਰ ਤੱਕ ਬੈਠ ਸਕਾਂ ਉਹਨੇ ਦੇਰ ਤੱਕ ਬੈਠ ਸਕੇਗਾ ਪੈਂਟ ਦਾ ਸਿਰ ਤੁਰਨ ਵਾਸਤੇ ਹੈ ਕੁਛ ਤੇ ਬੈਠਣ ਵਾਸਤੇ ਹੈ ਜਾਂ ਇਹ ਹੈ ਪੈਂਟ ਤੇ ਚੌਂਕਾ ਮਾਰ ਕੇ ਬੈਠ ਕੇ ਭਜਨ ਕਰਨ ਵਾਲਿਆਂ ਵਾਸਤੇ ਨਹੀਂ ਤਾਂ ਜਿਹਨੇ ਭਜਨ ਕਰਨਾ ਹੈ ਕਛਹਿਰਾ ਜਾਂ ਪਜਾਮਾ ਇਸ ਕਰਕੇ ਉਸਨੂੰ ਇਸ਼ਨਾਨ ਜ਼ਮੀਨ ਤੇ ਚੌਂਕੜਾ ਮਾਰ ਕੇ ਬੈਠ ਜਾਵੇ ਕੋਸ਼ਿਸ਼ ਕਰੇ ਕਿ ਚੌਂਕੜਾ ਮਾਰ ਕੇ ਬੈਠੇ ਹਲਾਵੇ ਨਾ ਜਦੋਂ ਆਸਣ ਜੰਮਣ ਲੱਗੇਗਾ ਚੌਂਕੜਾ ਜੰਮਣ ਲੱਗ ਜਾ ਫਿਰ ਇਸਨੂੰ ਭਜਨ ਦਾ ਆਨੰਦ ਆਉਣਾ ਸ਼ੁਰੂ ਹੋਣਾ ਹੈ ਪਹਿਲੇ ਪਹਿਲ ਜਿਸਨੂੰ ਆਦਤ ਨਹੀਂ ਸੁਭਾਅ ਨਹੀਂ ਹੁੰਦਾ ਉਹਦੇ ਗੋਡੇ ਗੁੱਡੇ ਜੇ ਦੁਖਣਗੇ ਹੋਰ ਟੰਗਾਂ ਟੁੰਗਾਂ ਦੁਖਣਗੇ ਪਹਿਲਾਂ ਪਹਿਲਾਂ ਹੁੰਦਾ ਹੈ ਪਰ ਥੋੜ੍ਹੇ ਦਿਨਾਂ ਦੇ ਵਿੱਚ ਇਹ ਸਵਾਬ ਪੱਕ ਜਾਂਦਾ ਹੈ ਮਹੀਨੇ ਤੋਂ ਮਹੀਨੇ ਦੇ ਅੰਦਰ ਤਾਂ ਉਹਦਾ ਆਸਣ ਜੰਮਣ ਲੱਗ ਜਾਂਦਾ ਹੈ ਫਿਰ ਇੱਥੇ ਤੱਕ ਆਸਣ ਜੰਮਣ ਲੱਗ ਜਾਂਦਾ ਹੈ ਘੰਟਾ 2 ਘੰਟੇ 3 ਘੰਟੇ 4 ਘੰਟੇ 18-20 ਘੰਟੇ ਲਗਾਤਾਰ ਇੱਕ ਆਸਣ ਬੈਠਣ ਦਾ ਕੋਈ ਪਤਾ ਨਹੀਂ ਹੁੰਦਾ ਬੈਠਾ ਦੇ ਨਾਲ ਸਰੀਰ ਦੀ ਕਹਿੰਦੇ ਬੇਖਬਰੀ ਹੋਣ ਲੱਗ ਜਾਂਦੀ ਹੈ ਸਰੀਰ ਦੀ ਬੇਖਬਰੀ ਕੀ ਹੁੰਦੀ ਹੈ ਜਿਹੜਾ ਮਨ ਹੈ ਖਿਆਲ ਹੈ ਸਾਡਾ ਸ਼ਬਦ ਵੀ ਜੁੜ ਜਾਂਦਾ
ਲਿਖੀ ਨਾਲ ਅਭਿਆਸ ਕੀਤਾ ਜਾਵੇ, ਜੋ ਉੱਥੇ ਬਿਰਤੀ ਟਿਕਦੀ ਉਹਦੇ ਵਿੱਚ ਮਨ ਜੁੜ ਜਾਂਦਾ, ਸਰੀਰ ਨੂੰ ਭੁੱਲ ਜਾਂਦਾ, ਸਰੀਰ ਨੂੰ ਭੁੱਲਦਾ, ਦੁੱਖ ਤਕਲੀਫਾਂ ਭੁੱਲ ਜਾਂਦੀਆਂ, ਦੁੱਖ ਸੁੱਖ ਸਾਰੇ ਦੇਹ ਨੂੰ ਹਨ। ਸੋ ਇਸ ਕਰਕੇ ਦੂਸਰਾ ਦਰਜਾ ਆ ਗਿਆ ਭਜਨ ਦਾ, ਚੌਂਕੜਾ ਮਾਰ ਕੇ ਬੈਠ ਕੇ ਭਜਨ ਸਿਮਰਨ ਕਰੇ। ਪਹਿਲੇ ਦਰਜੇ ਵਾਲੇ ਜਿਹੜੇ ਅਜੇ ਬਿਗਨਰ ਹਨ, ਅਜੇ ਸ਼ੁਰੂ ਕਰ ਰਹੇ ਹਨ, ਉਹਨਾਂ ਵਾਸਤੇ ਬਾਣੀ ਪੜ੍ਹਨੀ ਬਿਲਕੁਲ ਗੁਰਕੇ ਤੋਂ ਪੜ੍ਹ ਲਓ, ਚਾਲੀ ਸਾਲ ਪਾਠ ਕਰ ਲਓ, ਦੋ ਪਾਠ ਛੱਤੀ ਸਾਲ ਦੇ ਕਰ ਲਓ, ਜਾਂ ਜਪਜੀ ਸਾਹਿਬ ਦੇ 10 ਪਾਠ ਕਰ ਲਓ, ਜਾਂ ਜੇ ਇਹ ਨਹੀਂ ਤਾਂ ਮੂਲ ਮੰਤਰ ਦੇ 6 ਮਾਲਾ ਕਰ ਲਓ, ਓਂਕਾਰ ਸਤਨਾਮ ਕਰਤਾ ਪ੍ਰਭੂ ਨਾਨਕ ਸਿੰਘ, ਇੰਨਾ ਹਰਮਨ ਕੇ ਨਾਲ ਕਹਿ ਕੇ ਮਾਲਾ ਦੇ 108 ਬਣ ਕੇ ਹੁੰਦੇ ਹਨ। ਤੋ 6 ਮਾਲਾ 648 ਵਾਰੀਆਂ, ਤਕਰੀਬਨ 650 ਦਫ਼ਾ ਇਹਦਾ ਪਾਠ ਕੀਤੀਆਂ, ਇਉਂ ਇੱਕ ਮਹੀਨੇ 'ਚ ਇਹਦਾ ਹਿਸਾਬ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੁੰਦਾ। ਦੋ ਢਾਈ ਘੰਟੇ ਲੱਗਦੇ ਹੁੰਦੇ ਹਨ, ਯਾਨੀ ਦਿਨ ਰਾਤ ਦਾ ਦਸੰਧ ਨਿਕਲ ਜਾਂਦਾ, 24 ਘੰਟਿਆਂ ਦਾ 10ਵਾਂ ਹਿੱਸਾ 27 ਘੰਟੇ ਮੰਨੇ ਜਾਂਦੇ, ਇਹ ਹੋ ਜਾਵੇ। ਅਤੇ ਅਗਰ ਇਹ ਨਾ ਕਿਸੇ ਦੇ ਯਾਦ ਰਹੀ ਮੂਲ ਮੰਤਰ ਵੀ, ਤਾਂ ਉੱਥੇ ਕਿਸੇ ਵੀ ਸਤਨਾਮ ਵਾਹਿਗੁਰੂ ਸਭ ਮੰਨ ਕੇ ਨਾ ਇਹ ਕਿਵੇਂ ਚੱਲੇ। ਅੱਜ ਕੱਲ੍ਹ ਤਾਂ ਵਿੱਦਿਆ ਦਾ ਜ਼ਮਾਨਾ ਹੈ, ਥੋੜ੍ਹੇ ਬਹੁਤ ਸਾਰੇ ਹੀ ਪੜ੍ਹੇ ਹਨ। ਪਹਿਲਾ ਜ਼ਮਾਨਾ ਹੁੰਦਾ ਸੀ ਕਈ ਅਜੇ ਸ਼ਸਤਰੀ ਜੇ ਜਮੇ ਨਹੀਂ ਪੜ੍ਹੇ ਹੁੰਦੇ ਸਨ, ਉਹਨਾਂ ਵਾਸਤੇ ਅਸੀਂ ਸਤਨਾਮ ਵਾਹਿਗੁਰੂ ਹਰਮਨ ਕੇ ਨਾ ਕਹੀ ਜਾਓ, ਜਿਵੇਂ 40 ਮਾਲਾ ਰੋਜ਼ ਕਰ ਲਓ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ, ਇਹੋ ਦੱਸਿਆ ਹੈ। ਸਾਨੂੰ ਇਹ ਤਾਂ ਆਮ ਸਾਧਾਰਨ ਜਨਤਾ ਵਾਸਤੇ, ਬਾਕੀ ਹੋਰ ਸ਼ਬਦ ਵੀ ਕਈ ਪ੍ਰੇਮੀ ਜਿਹੜੇ ਕਰਦੇ ਹਨ ਉਹ ਅਲੱਗ ਹੀ ਹੈ। ਇਹ ਇਸ਼ਨਾਨ ਤੋਂ ਬਾਅਦ ਇਹ ਕਰ ਲਏ, ਕੋਸ਼ਿਸ਼ ਕਰੋ 2-2.5 ਘੰਟੇ ਬੈਠਣ ਦੀ। ਅਗਰ ਪਹਿਲਾਂ ਇਤਨਾ ਨਾ ਬੈਠਿਆ ਜਾਵੇ, ਥੋੜ੍ਹੇ ਤੋਂ ਸ਼ੁਰੂ ਕਰ ਦਿਓ, ਅੱਧੇ ਘੰਟੇ ਤੋਂ ਸ਼ੁਰੂ ਕਰ ਦਿਓ। ਅੱਧਾ ਘੰਟਾ ਕੁਛ ਵੀ ਨਹੀਂ ਹੁੰਦਾ, ਚਲੋ ਅੱਧਾ ਘੰਟਾ ਨਹੀਂ 15 ਮਿੰਟ ਤੋਂ ਹੀ ਸ਼ੁਰੂ ਕਰ ਦਿਓ, 15 ਮਿੰਟ ਬੈਠ ਕੇ ਪਹਿਲਾਂ ਕਰ ਲਓ, ਬਾਕੀ ਸ਼ਾਮ ਨੂੰ ਕਰ ਲਓ, ਇਉਂ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਵਧਾਈ ਚੱਲੋ, ਵੱਧ ਸਕਦਾ ਹੈ। ਜਿਹਨੇ ਸਤਿਗੁਰ ਸਤਨਾਮ ਵਾਹਿਗੁਰੂ 40 ਮਾਲਾ ਕਰਨੀਆਂ ਹਨ, ਪਹਿਲੇ ਦਿਨ 10 ਕਰੇ, ਜ਼ਿਆਦਾ ਨਾ ਕਰੇ, ਦੂਸਰੇ ਦਿਨ ਇੱਕ ਹੋਰ ਵਧਾ ਦੇ 11 ਕਰਦੇ, ਤੀਜੇ ਦਿਨ ਇੱਕ ਹੋਰ ਵਧਾ ਦੇ 12 ਕਰਦੇ, ਮਹੀਨੇ ਵਿੱਚ 40 ਹੋ ਜਾਣੀ ਹੈ। 40 ਮਾਲਾ ਮਹੀਨੇ ਜਦੋਂ ਹੋ ਗਈ, ਕੋਈ ਤਕਲੀਫ ਨਹੀਂ ਮਹਿਸੂਸ ਹੋ ਰਹੀ, ਮਾਲਾ ਬਹੁਤ ਵੱਧਦੇ ਹਾਂ। ਔਰ 40 ਮਾਲਾ ਮਹੀਨੇ 'ਚ ਰੋਜ਼ਾਨਾ ਕਰ ਲਏ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਦਾ ਮੁਜਰੇ ਪੈ ਜਾਏ, ਬਾਬੇ ਦੀ ਦਰਗਾਹ ਦੇ ਵਿੱਚ ਇੰਨਾ ਫਲ ਹੋ ਗਿਆ, ਉਹਦੇ ਨਾਲ ਕਿਤਨੇ ਕੁ ਦੁੱਖ, ਕਿਤਨੇ ਕੁ ਕਲੇਸ਼ ਕੁਦਰਤੀ ਕੱਟੇ ਜਾਣਗੇ ਘਰਾਂ ਦੇ, ਜਿਹੜੇ ਮਨਾਂ ਦੇ ਆਉਂਦੇ ਹੁੰਦੇ ਨੇ, ਇਹ ਸਹੀ ਹੈ, ਜਾਣ ਕੇ ਨਹੀਂ ਕੁਦਰਤੀ ਦੂਰ ਹੁੰਦੇ ਨੇ। ਸੋ ਇਹ ਤਾਂ ਇਹਨੇ ਪਹਿਲੇ ਦਰਜੇ ਵਾਲਿਆਂ ਵਾਸਤੇ, ਜਿਹੜੇ ਅਜੇ ਥੋੜ੍ਹਾ ਥੋੜ੍ਹਾ ਸ਼ੁਰੂ ਕਰਨ, ਗੁਰੂ ਘਰ ਵਿੱਚ ਜਾ ਕੇ ਅੰਮ੍ਰਿਤਪਾਨ ਕਰਕੇ ਸ਼ੁਰੂ ਕਰਤਾ ਜਿਹਨੇ। ਦੂਸਰਾ ਦਰਜਾ ਹੈ ਫਿਰ ਜਿਹੜੇ ਤਕਰੀਬਨ 1 ਸਾਲ ਕੁ ਬਾਅਦ ਐਸਾ ਅਭਿਆਸ ਕਰਨ, ਯਾਨੀ ਇਹਨਾਂ ਵਿੱਚੋਂ ਜਾਂ 2 ਪਾਠ ਸਾਲ ਦੇ ਰੋਜ਼ਾਨਾ ਕਰੀ ਜਾਣ, ਜਾਂ 10 ਪਾਠ ਦੇ ਵਿੱਚ ਰੋਜ਼ਾਨਾ ਕਰੀ ਜਾਣ, ਜਾਂ 6 ਵਾਲਾ ਮੂਲ ਮੰਤਰ ਦੀਆਂ ਰੋਜ਼ਾਨਾ ਕਰੀ ਜਾਣ, ਜਾਂ 40 ਵਾਲਾ ਸਤਨਾਮ ਵਾਹਿਗੁਰੂ ਕਰੀ ਜਾਣ, ਇਸ ਤਰੀਕੇ ਸਿਰ ਜਿਹੜੇ ਰੋਜ਼ਾਨਾ ਕਰੀ ਜਾਂਦਾ, ਆਪਣਾ ਨਿਯਮ ਕਹਿੰਦੇ ਉਸਨੂੰ, ਨਿਯਮ ਜਿਹੜਾ ਕੀਤਾ ਜਾਵੇ, ਔਖਾ ਸੌਖਾ ਦੁੱਖ ਤਕਲੀਫ ਕਰਨਾ ਜਿਹੜਾ, ਉਹਦਾ ਨਾਲ ਨਿਯਮ ਹੈ ਪਰ ਪੱਕਾ। ਸੋ ਇਉਂ ਕਰਦੇ ਕਰਦੇ ਇਹਦਾ ਮਨ ਸ਼ੁੱਧ ਹੋ ਜਾਂਦਾ, ਕਾਫੀ ਆਸਣ ਜੰਮਣ ਲੱਗ ਜਾਂਦਾ ਹੈ, ਬਿਰਤੀ ਟਿਕਣ ਲੱਗ ਜਾਂਦੀ ਹੈ, ਕੁਛ ਕੁਛ ਭਜਨ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਪਹਿਲੇ ਦਰਜੇ ਵਾਲਿਆਂ ਵਾਸਤੇ ਹੈ। ਦੂਸਰੀ ਗੱਲ ਹੈ, ਜਦੋਂ ਫਿਰ ਐਸੀ ਅਵਸਥਾ ਆ ਗਈ, ਦੂਸਰੀ ਸਟੇਜ ਆਉਂਦੀ ਹੈ ਜਪਾ ਜਾਪ ਦੀ, ਜਿੱਥੇ ਨਾ ਜ਼ਬਾਨ ਹਿੱਲੇ, ਨਾ ਬੁੱਲ ਹਿੱਲਣ, ਜੀਵ ਨਾ ਹਿੱਲੇ ਬੁੱਲ ਨਾ ਫਰਕੇ, ਪਾਕ ਨਵਾਜ਼ੀ ਸੋਈ, ਜਪਾ ਜਾਪ ਨਾ ਵਿਸਰੇ, ਆ ਜੁਗਾ ਸਮਾਏ, ਬਿਨ ਰਸਨਾ ਜੋ ਜਪੇ ਹੈ ਆਓ, ਕੋਈ ਜਾਣੇ ਕੈਸਾ ਨਾ, ਬਿਨ ਰਸਨਾ ਉਸਤਤ ਕਰਾਈ। ਉੱਥੇ ਜ਼ਬਾਨ ਨਹੀਂ ਹਿੱਲਦੀ, ਬੁੱਲ ਨਹੀਂ ਹਿੱਲਦੇ, ਸਿਰਫ ਖਿਆਲ ਨਾਲ ਹੀ ਭਜਨ ਕਰ ਰਹੇ। ਜਿਵੇਂ ਕਿਸੇ ਚੀਜ਼ ਨੂੰ ਛਿਪਣੀ ਹੈ, ਕਿਸੇ ਦਾ ਕਿਸੇ ਵਸਤੂ ਨਾਲ ਪਿਆਰ ਹੈ, ਤਾਂ ਉਹਨੂੰ ਦਿਲ 'ਚ ਯਾਦ ਕਰਦਾ, ਉਹ ਜ਼ਬਾਨ ਨਾਲ ਸੜੋ ਕਹਿੰਦਾ ਹੁੰਦਾ, ਅਤੇ ਕੁਦਰਤੀ ਗੱਲ ਇਸੀ ਤਰ੍ਹਾਂ ਜਿਹਨੂੰ ਭਜਨ ਨਾਲ ਪਿਆਰ ਪੈਂਦਾ ਜਾਂਦਾ ਹੈ, ਦਿਲ 'ਚ ਕਿਸੇ ਨਾ ਹੁੰਦੀ ਹੈ। ਇਸ ਕਰਕੇ ਦੂਸਰੇ ਦਰਜੇ ਵਾਲੇ ਸਾਲ ਕੁ ਪਰ ਪਹਿਲੇ ਸਟੇਜ ਵਿੱਚ ਰਹਿਣ, ਫਿਰ ਅੰਤਰਗ ਵੀ ਸਿਮਰਨ ਕਰਨ ਲੱਗ ਜਾਣ। ਪਹਿਲੇ ਦੂਸਰੇ ਦਰਜੇ ਵਾਲੇ ਸਵਾਸ ਨਾਲ ਭਜਨ ਕਰਨ, ਸਾਸ ਗ੍ਰਾਸ, ਸਾਹ ਦੀ ਮਸ਼ੀਨਰੀ ਹਲ ਕੇ ਚੱਲਦੀ, ਦੇਖੋ ਸਾਰਿਆਂ ਦੇ ਸਾਹ ਹਿੜਨ ਜਾਂਦਾ, ਉਪਲਾਉਂਦਾ ਹਿੜਨ ਜਾਂਦਾ, ਉਪਲਾਉਂਦਾ, 19 ਤੋਂ ਲੱਗ ਕੇ ਘੰਟੇ ਤੱਕ ਸਾਹ ਚੱਲਦਾ। ਭਾਵੇਂ ਜਿਸਮ ਦੇ ਵਿੱਚ 49 ਕਿਸਮ ਦੀ ਹਵਾ ਹੈ, ਸਾਰੇ ਜਿਸਮਾਂ ਦੇ ਅੰਦਰ 49 ਕਿਸਮ ਦੀ ਪੌਣ ਹੈ, ਲੇਕਿਨ ਇਹ ਜਿਹਦੇ ਆਸਰੇ ਦਾ ਜੀਵਨ ਜ਼ਿਆਦਾ ਹੈ, ਨਾਭੀ ਔਰ ਕੰਠ ਤੱਕ ਹੈ, ਐਂ ਚੱਲਦਾ ਹੈ, ਜਿਵੇਂ ਮਸ਼ੀਨ ਦਾ ਪੱਧਰ ਚੱਲਦਾ ਹੁੰਦਾ ਹੈ। ਜਿਵੇਂ ਪੂਛ ਮਾਲ ਚੱਲਦੀ ਹੁੰਦੀ ਹੈ, ਜਿਹੜੇ ਪਿੰਡਾਂ 'ਚ ਰਹਿਣਗੇ ਜੀ ਉਹਨਾਂ ਨੂੰ ਪਤਾ ਹੈ, ਜਿਹੜਾ ਜੀ ਪਿੰਡਾਂ 'ਚ ਨਹੀਂ ਉਹਨਾਂ ਦਾ ਪਤਾ ਹੀ ਨਹੀਂ ਕੀ ਹੁੰਦਾ। ਐਂ ਚੱਲੀ ਜਾਂਦੀ ਧੁਨੀ ਤੋਂ ਲੱਗ ਕੇ ਕੰਠ ਤੱਕ ਐਂ ਹੋਈ। ਇਸਦੇ ਨਾਲ ਵਾਹਿਗੁਰੂ ਸ਼ਬਦ ਦੇ ਦੋ ਹਿੱਸੇ ਕਰ ਲਓ, ਦੋ ਸਿਲੇਬਸ ਬਣਾ ਲਓ ਇਸਦੇ ਬਾਅਦ ਐਨ ਗੁਰੂ। ਹੇਠਾਂ ਜਿਹੜਾ ਦੰਦ ਜਾਂਦਾ ਹੈ ਜ਼ਬਾਨ ਨਾ ਹਲਾਓ, ਇੱਥੇ ਜ਼ਬਾਨ ਔਰ ਗੁਲ ਬੰਦ ਕਰ ਦਿਓ। ਹੇਠਾਂ ਜਿਹੜਾ ਸਵਾਸ ਜਾਂਦਾ ਉਹਨਾਂ ਵਾਹ ਦੋ ਅੱਖਰ ਮਿਲਾ ਲਓ, ਉੱਪਰ ਨੂੰ ਉੱਠਦੇ ਧੁਨੀ ਤੋਂ, ਫਿਰ ਧੁਨੀ ਤੋਂ ਗਿੱਧਾ ਚੱਕ ਲੈਣਾ ਗੁਰੂ ਰਾਰਾ ਕੰਠ 'ਤੇ ਬੰਦ ਹੋ ਜਾਂਦਾ, ਫਿਰ ਤੋਂ ਬਾਬਾ ਲੈਣਾ ਵਾਹ ਅਤੇ ਗੁਰੂ। ਇਹ ਕੁਦਰਤੀ ਆਟੋਮੈਟਿਕਲੀ ਚੱਲ ਰਿਹਾ ਹੈ, ਸਵਾਸ ਦੀ ਮਸ਼ੀਨ 'ਚ ਕਦੇ ਬੰਦ ਹੀ ਨਹੀਂ ਹੁੰਦੀ। ਅੱਠੇ ਪਹਿਰ ਚੌਂਹਠ ਘੜੀ ਸਵਾਸ ਚੱਲਦਾ, ਜਿਸਨੂੰ ਇਹ ਪਤਾ ਹੈ ਹਿਰਦੇ ਕਿਹੋ ਜਿਹਾ ਪ੍ਰਾਪਤ ਹੋ ਗਿਆ। ਸ਼੍ਰੀਮਤ ਵੇਦ ਪੁਰਾਣ ਪੁਰਾਣ ਪੋਥੀਆਂ ਨਾਮ ਬਿਨਾਂ ਸਭ ਗੁਰੂ ਗੱਲ ਹੀ ਰੱਖੀਆਂ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਬਾਕੀ ਸਵਸਥ ਨਾ ਹਿੱਲਾ। ਇਹ ਤਾਂ ਐਸਾ ਹੀ, ਨਾ ਹੀ ਕੋਈ ਵਸਤੂ ਸੁੱਖ ਸਰੂਪ ਹੈ, ਨਾ ਹੀ ਕੋਈ ਸੱਤ ਹੈ, ਵਾਹਿਗੁਰੂ ਦਾ ਭਜਨ ਹੀ ਸੱਤ ਔਰ ਸੁੱਖ ਸਰੂਪ ਵਸਤੂ ਹੈ। ਸੋ ਉਹ ਚਾਹੁੰਦਾ ਵੀ ਮੈਨੂੰ ਕਿਸੇ ਵੇਲੇ ਵਿਸਰੇ ਨਾ ਮੇਰੇ ਸੱਤ ਅਤੇ ਸੁੱਖ ਸਰੂਪ ਵਸਤੂ। ਜਿਹਦਾ ਮਨ ਇੱਧਰ ਲੱਗਿਆ ਰਹਿੰਦਾ ਹੈ ਉਹਦਾ ਚਿੱਤ ਸ਼ਾਂਤ ਅਤੇ ਸੁਖੀ ਰਹਿੰਦਾ, ਉਹਨੂੰ ਕੁਦਰਤੀ ਗੱਲ ਹੈ। ਮਨ ਇੱਕ ਅਜਿਹੀ ਚੀਜ਼ ਬਣੀ ਹੋਈ ਹੈ, ਇਹ ਵਿਹਲਾ ਕਦੇ ਨਹੀਂ ਰਹਿੰਦਾ। ਅੱਠੇ ਪੈਰ ਚਾਹੁੰਟ ਕਰੀ, ਸਿਰਫ ਉਸ ਵਕਤ ਤੋਂ ਬਿਨਾਂ ਜਿਸ ਵਕਤ ਇਹਨੂੰ ਧੁੰਦ ਨਹੀਂ ਹੁੰਦੀ, ਸੰਸਕ੍ਰਿਤ ਹੁੰਦੀ ਹੈ, ਉਸ ਵਕਤ ਤੋਂ ਬਿਨਾਂ ਇਹ ਕੁਛ ਨੂੰ ਕੁਛ ਘਾਟ ਘੜੀ ਨਹੀਂ ਹੁੰਦਾ, ਕਦੇ ਵੀ ਚੁੱਪ ਨਹੀਂ ਰਹਿੰਦਾ, ਇਹਦਾ ਸੁਭਾਅ ਹੈ। ਸੋ ਤਾਂ ਤਾਂ ਬਿਹਤਰ ਇਹਨੂੰ ਕਿਸੇ ਪਾਸੇ ਲਾ ਛੱਡੋ, ਇਹ ਭੁਗਤਣਾ ਹੈ, ਭੁਗਤਣ ਨੂੰ ਕੰਮ ਲਾਓਗੇ ਤਾਂ ਚੰਗਾ ਰਹੂਗਾ, ਨਹੀਂ ਤਾਂ ਕੁਛ ਹੋਰ ਕੁਛ ਕਰੂਗਾ। ਇਹਦਾ ਇੱਕ ਦ੍ਰਿਸ਼ਟਾਂਤ ਦਿੰਦੇ ਹੁੰਦੇ ਨੇ, ਇੱਕ ਕੋਈ ਸ਼ਾਹੂਕਾਰ ਬੜਾ ਵੱਡਾ ਸੇਠ ਹੈ, ਜਿਸਦਾ ਆਪਣੇ ਮੁਲਕ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ ਬਿਜ਼ਨਸ ਹੈ, ਬਾਹਰਲੇ ਮੁਲਕਾਂ ਵਿੱਚ ਵੀ ਬਿਜ਼ਨਸ ਹੈ। ਉਹਨਾਂ ਸਮਿਆਂ ਦੇ ਵਿੱਚ ਜਹਾਜ਼ਾਂ ਯੂਜ਼ਾਂ ਦਾ ਇਹਨਾਂ ਦਾ ਰਿਵਾਜ਼ ਨਹੀਂ ਸੀ, ਅਜੇ ਜ਼ਿਆਦਾ ਸਾਇੰਸ ਨੇ ਤਰੱਕੀ ਨਹੀਂ ਸੀ ਕੀਤੀ। ਉਸ ਸ਼ਾਹੂਕਾਰ ਦੀ ਦੁਕਾਨ 'ਤੇ ਇੱਕ ਇਹੋ ਜਿਹਾ ਸ਼ਖਸ ਆ ਗਿਆ ਜਿਹਨੇ ਭੂਤਰਾ ਦੇ ਹੋਏ ਸੀ, ਉਹ ਆ ਕੇ ਗੱਲ ਕਰਨੇ, ਕਹਿਣਗੇ ਮੇਰੇ ਪਾਸ ਹੈ ਕੌਣ ਪੁੱਤਰ ਹੈ, ਬੜੀ ਜਲਦੀ ਜਿੱਥੇ ਭੇਜੀ ਹਜ਼ਾਰ ਮਿੰਟ ਇੰਨਾ ਚਿਰ ਜਾ ਆਉਂਦਾ ਕੰਮ ਕਰਿਆ ਆਉਂਦਾ। ਇਹ ਸੁਣ ਕੇ ਉਹਦੀ ਗੱਲ ਸੇਠ ਕਹਿਣ ਲੱਗਿਆ ਵੀ ਜੇ ਮੈਨੂੰ ਇੱਕ ਭੂਤ ਦੇ ਦੇਵੇ ਬੜੀ ਅੱਛੀ ਗੱਲ ਹੈ, ਕਿਉਂਕਿ ਮੇਰੇ ਕਾਰੋਬਾਰ ਬੜੇ ਬੜੇ ਹਨ, ਬਾਹਰਲੇ ਮੁਲਕਾਂ ਵਿੱਚ ਵੀ ਹਨ, ਇੱਥੇ ਬੜੇ ਵੱਡੇ ਸ਼ਹਿਰਾਂ 'ਚ ਹਨ, ਮੇਰਾ ਬਹੁਤ ਜ਼ਿਆਦਾ ਕੰਮ ਹੈ, ਮੈਨੂੰ ਬੜੀ ਆਸਾਨੀ ਹੋ ਗਈ। ਕਹਿਣ ਲੈਣਾ ਤਰੀਕ ਸ਼ਰਤ ਹੈ, ਇਹ ਵਿਹਲਾ ਨਹੀਂ ਰਹਿਣਾ, ਵਿਹਲਾ ਛੱਡਿਆ ਤੈਨੂੰ ਮਾਰ ਦੂਗਾ, ਇਹ ਖਿਆਲ ਰੱਖ ਲੈ, ਇਸ ਸ਼ਰਤ ਨੂੰ ਕਰਾ ਕੇ ਲੈ ਲਾ, ਤੈਨੂੰ ਮੈਂ ਦੇ ਦਿੰਦਾ। ਕਹਿੰਦਾ ਵਿਹਲ ਮੇਰੇ ਕਿੱਥੇ ਵਿਹਲ ਮਿਲਣੀ ਹੈ, ਇੰਨਾ ਜ਼ਿਆਦਾ ਕਾਰੋਬਾਰ ਹੈ ਇੱਥੇ ਵੱਡੇ ਵੱਡੇ ਸ਼ਹਿਰਾਂ 'ਚ ਕਾਰੋਬਾਰ ਮੇਰਾ, ਬਾਹਰ ਜਾ ਕੇ ਵੱਡੇ ਵੱਡੇ ਮੁਲਕਾਂ 'ਚ ਮੇਰਾ ਕਾਰੋਬਾਰ, ਵਿਹਲ ਇਹਨੂੰ ਕਿੱਥੇ ਮਿਲਣੀ ਹੈ। ਹਾਂ ਕਹਿਣਗੇ ਵੀ ਸਦਕੇ, ਪਰ ਮੈਂ ਤੈਨੂੰ ਸ਼ਰਤ ਦੱਸਦਾ, ਜਦੋਂ ਤੂੰ ਇਹਨੂੰ ਵਿਹਲਾ ਛੱਡੇਗਾ ਇਹਨੂੰ ਮਾਰ ਦੇਣਾ, ਇਸ ਕਰਕੇ ਇਹ ਸ਼ਰਤ ਨੂੰ ਕਰਾ ਕੇ ਲੈਣਾ ਵੀ ਸਦ। ਉਸਨੇ ਇੱਕ ਭੂਤ ਲੈ ਲਿਆ, ਹੁਣ ਭੂਤ ਨੂੰ ਜਦੋਂ ਕਿਹਾ ਜਾ ਵੀ ਕਲਕੱਤੇ, ਇੰਨਾ ਚਿਰ ਜਾਇਆ, ਫਿਰ ਕਿਹਾ ਜਾ ਮੁੰਬਈ, ਇੰਨਾ ਚਿਰ ਜਾਇਆ, ਫਿਰ ਕਿਹਾ ਜਾ ਕਰਾਚੀ, ਇੰਨਾ ਚਿਰ ਜਾਇਆ, ਇਸ ਤੋਂ ਇਲਾਵਾ ਇਸੇ ਤਰ੍ਹਾਂ ਬਾਹਰਲੇ ਬੁਲਦਿਆਂ ਭੇਜਣ ਲੱਗ ਗਿਆ, ਕੌਣ ਪੁੱਤਰ ਜਿਹਨੇ ਜਿੱਤ ਜਾ ਰਹੇ, ਉਹਦੇ ਵੱਡੇ ਵੱਡੇ ਕੰਮ ਥੋੜ੍ਹੇ ਦਿਨਾਂ 'ਚ ਖਤਮ ਹੋ ਗਏ। ਹੁਣ ਹੈਰਾਨ ਹੋ ਗਏ ਕੀ ਦੱਸਾਂ ਇਸ ਨੂੰ, ਬਸ ਹੁਣ ਤਾਂ ਆਪਣੀ ਮੌਤ ਸੇ ਗਈ, ਉਸਨੂੰ ਫਿਕਰ ਪੈ ਗਿਆ ਅੱਲਾ ਜੀ ਨੂੰ, ਸੇਠ ਜੀ ਨੂੰ ਫਿਕਰ ਪੈ ਗਿਆ ਵੀ ਮੌਤ ਸੇੜ ਲਈ, ਫਿਕਰ ਐਡੀ ਬੁਰੀ ਬਲਾ ਹੈ, ਇਹਦੇ ਨਾਲ ਸਰੀਰ ਕਿਸ ਹੋਣ ਲੱਗ ਗਿਆ, ਦੁਬਲਾ ਹੋਣ ਲੱਗ ਗਿਆ। ਸੋ ਉਹਦਾ ਸਰੀਰ ਕਿਸ ਦੁਬਲਾ ਦੇਖ ਕੇ ਉਹਦਾ ਇੱਕ ਮਿੱਤਰ ਕਹਿਣ ਲੱਗਿਆ, ਸੇਠ ਜੀ ਕੀ ਗੱਲ ਹੈ, ਖਾਣ ਪੀਣ ਨੂੰ ਨਹੀਂ ਮਿਲਦਾ, ਇੰਨਾ ਕੁਛ ਤੁਹਾਨੂੰ ਪਦਾਰਥ ਰੱਬ ਨੇ ਦਿੱਤਾ, ਖਾਓ ਪੀਓ, ਸਰੀਰ ਨੂੰ ਤਕੜਾ ਰੱਖੋ, ਕਹਿੰਦਾ ਖਾਣ ਪੀਣ ਦਾ ਤਾਂ ਨਹੀਂ ਘਾਟਾ ਹੈ, ਇੱਕ ਹੋਰ ਦੁੱਖ ਸੇੜ ਬੈਠਾਂਗਾ, ਮੈਂ ਤਾਂ ਆਪਣੇ ਆਪ ਹੀ ਸੇੜ ਲਿਆ, ਕੀ ਦੁੱਖ ਸੇੜ ਹੈ। ਉਹਨੇ ਸਾਰੀ ਗੱਲ ਦੱਸੀ, ਕਹਿੰਦਾ ਤੂੰ ਤਾਂ ਲੈ ਬੈਠਾ ਇੱਕ ਇਸ ਸ਼ਰਤ 'ਤੇ ਵੀ ਇਹਨੂੰ ਵਿਹਲ ਨਾ ਦੇਈ, ਜੇ ਵਿਹਲ ਦਏਗਾ ਤੈਨੂੰ ਮਾਰ ਦੂ। ਮੈਂ ਸੋਚਿਆ ਮੇਰੇ ਤਾਂ ਕਾਰੋਬਾਰ ਬਹੁਤ ਜ਼ਿਆਦਾ, ਵਿਹਲ ਕਿੱਥੇ ਮਿਲਣਾ, ਪਰ ਉਹ ਇਤਨਾ ਤੇਜ਼ ਹੈ, ਕਹੀਂ ਦਾ ਉੱਥੇ ਜਾਇਆ ਕਹਿਣ ਦੀ ਦੇਰ ਚੜ ਜਾ ਕੇ ਮੁੜਿਆਉਂਦਾ, ਹੁਣ ਇੰਨੇ ਕੰਮ ਕਿੰਨੇ ਦੱਸੀ ਜਾਵਾਂ, ਉਸਨੂੰ ਬੜਾ ਮੁਸ਼ਕਿਲ ਹੋ ਗਿਆ। ਬਸ ਆ ਕੇ ਕਹਿੰਦਾ ਮੈਨੂੰ ਕੰਮ ਦੱਸ ਨਹੀਂ, ਤੈਨੂੰ ਮਾਰ ਦਾ, ਪਰ ਕੋਈ ਬੰਦਾ ਪੁਰਾਣਾ ਹੋਰ ਗੱਲ ਕੁਛ ਨਹੀਂ, ਆਹ ਬਿਮਾਰੀ ਨਹੀਂ ਹੋਰ ਕੋਈ ਬਿਮਾਰੀ। ਇਹ ਸੁਣ ਕੇ ਕਹਿਣਗੇ ਤਾਂ ਮਾਮੂਲੀ ਗੱਲ ਹੈ, ਚੱਲ ਮਹਾਤਮਾ ਕੋਲ ਬੱਚਿਆਂ ਨੂੰ ਲੈ ਜਾਂਦਾ, ਤੇਰੇ ਯੁਕਤੀ ਦੱਸ ਦੇਣੀ, ਕੋਈ ਵੱਡੇ ਵੱਡੇ ਕੰਮ ਔਖੇ ਯੁਕਤੀ ਨਾਲ ਸੌਖੇ ਹੋ ਜਾਂਦੇ ਹੁੰਦੇ ਨੇ। ਕਹਿਣ ਚੰਗਾ, ਮਹਾਤਮਾ ਦੇ ਪਾਸ ਲੈ ਕੇ ਕਹਿਣ, ਮਹਾਰਾਜ ਸ਼ੇਖ ਇਹ ਮੇਰਾ ਮਿੱਤਰ ਹੈ, ਇਸੇ ਕਿਰਪਾ ਕਰੋ, ਇਹ ਇੱਕ ਬਿਮਾਰੀ ਛੇੜ ਬੈਠਾ, ਇੱਕ ਭੂਤ ਲੈ ਬੈਠਾ, ਹੁਣ ਉਹ ਜੇ ਤਾਂ ਤੂੰ ਵਿਹਲਾ ਛੱਡ ਦਿੱਤਾ ਤਾਂ ਕਹਿੰਦਾ ਮੈਂ ਮਾਰਦਾ, ਨਹੀਂ ਛੱਡਦਾ ਕੰਮ ਇੰਨੀ ਜਲਦੀ ਹੁੰਦਾ, ਬਸ ਦੇਰ ਵੀ ਲੱਗਣ ਦਾ, ਕਿਤਨਾ ਜ਼ਿਆਦਾ ਤੇਜ਼ ਰਫ਼ਤਾਰ ਹੈ ਉਸਦੀ, ਹੁਣ ਇਹਨੂੰ ਫਿਕਰ ਪਿਆ ਵੀ ਮੈਂ ਦੋ ਚਾਰ ਦਿਨ ਦਾ ਪ੍ਰਾਹੁਣਾ, ਕਿਰਪਾ ਕਰਕੇ ਕੋਈ ਜੁੱਤੀ ਦੱਸ ਦੋ ਜਿਸ ਕਰਕੇ ਫੂਕ ਕਰੂਗਾ ਜੇ। ਇਹ ਤਾਂ ਕਹਿੰਦੇ ਮੁੰਡੀ ਗੱਲ ਹੈ, ਇਹਦੇ ਵਾਸਤੇ ਤੁਹਾਡਾ ਫਿਕਰ ਕਰਨ, ਕਹਿੰਦੇ ਮੰਗੀ ਨਹੀਂ ਤਾਂ ਡੰਗਾ ਫਿਕਰ ਲੱਗਿਆ ਨਾ ਕਿ ਹੁਣ ਮਰਿਆ ਬਸ ਇਹਨੇ ਖਤਮ ਕੀਤਾ। ਕਹਿਣਗੇ ਹੁਣ ਕਰ ਤੂੰ ਇੱਕ ਇਹਨੂੰ ਜਿੱਥੇ ਕੰਮ ਭੇਜਣਾ ਭੇਜ ਜਾਏਗਾ, ਠੀਕ ਹੈ ਕੰਮ ਕਰਾ ਆਪਣੇ ਤੋਂ। ਪਰ ਇੱਕ ਵੰਜ ਕੱਢਦਾ ਇੱਕ ਘਰ, ਇੱਕ ਆਪਣੀ ਜਿੱਥੇ ਤੇਰਾ ਬੈਠਣ ਉੱਠਣ ਦਾ ਕੰਮ ਹੈ, ਦੁਕਾਨ ਹੈ, ਕੋਈ ਦਫ਼ਤਰ ਹੈ ਉਹਦੇ ਅੱਗੇ, ਤਾਂ ਵੰਜ ਗੱਡੀ ਹੋ ਜਿਹਦੇ ਗੰਢਾਂ ਬਹੁਤੀਆਂ ਹੋਣ, ਕਿਹਾ ਜਾ ਵੰਜ ਗੜਾ ਲਿਆ, ਇੱਕ ਘਰ ਗੜਾ ਲਿਆ ਉੱਥੇ। ਜਦੋਂ ਕੰਮ ਭੇਜਣਾ ਭੇਜਤਾ, ਜਦੋਂ ਰੇਲ ਮਿਲੇ ਇਸ ਨੂੰ ਕਹਿ ਚੜੀ ਜਾ ਉਤਰੀ ਜਾ ਗੰਢਾਂ ਗਿਣੀ ਜਾ, ਚੜੀ ਜਾ ਉਤਰੀ ਜਾ ਗੰਢਾਂ ਗਿਣੀ ਜਾ। ਇਹ ਕੰਮ ਲਾ ਦਿੱਤਾ, ਇਹਨੇ ਮੁੱਕਣਾ ਨਹੀਂ, ਸਬੂਤ ਕਾਬੂ ਆ ਗਿਆ, ਇਹਨੇ ਨਾਲ ਹੀ ਉਹ ਸੇਠ ਸੁਖੀ ਹੋ ਗਿਆ। ਇਸੀ ਤਰ੍ਹਾਂ ਮਨ ਨੂੰ ਭੁਗਤਣ ਦੇ ਨੇਮ ਦੱਸਿਆ, ਇਹ ਕੋਈ ਨਾ ਕੋਈ ਕੰਮ ਜਿਉਂਦਾ ਵਿਹਲਾ ਨਹੀਂ ਹੁੰਦਾ, ਵਿਹਲਾ ਛੱਡੋਗੇ ਇਹ ਦੁਖੀ ਕਰੇਗਾ, ਕੋਈ ਨਾ ਕੋਈ ਆਪਣਾ ਫੁਰਨਾ ਆਪਣੇ ਤੋਂ ਨਹੀਂ ਖੜਾ ਕਰਕੇ ਉਹਦੇ ਨਾਲ ਦੁਖੀ ਹੋਈ ਜਾਂਦਾ, ਉਹਨੂੰ ਮਰਕਜ਼ ਬਣਾ ਕੇ ਉਹਦੇ ਆਦਰ ਘੁੰਮਣਾ ਸ਼ੁਰੂ ਕਰ ਦਿੰਦਾ ਹੈ, ਉਹਦੇ ਆਸਰੇ ਦੁਖੀ ਹੋਈ ਜਾਂਦਾ ਹੈ। ਸੋ ਇਸ ਕਰਕੇ ਇਹ ਦੱਸਦੇ ਇਹ ਮਨ ਭੁਗਤਣਾ ਹੈ, ਜੇ ਦੁਨੀਆਂ ਦਾ ਕੋਈ ਕੰਮ ਕਰਾਉਣਾ ਹੈ ਲਿਖਣ ਪੜ੍ਹਨ ਦਾ ਹੋਰ ਜੋਗ ਜੋਗ ਕਰਾਓ ਠੀਕ ਹੈ, ਬਾਕੀ ਵਕਤ ਇਸ ਨੂੰ ਕਲਾਸਿਕ ਬੰਝ ਹੈ, ਇਸ ਨੂੰ ਕਹੀ ਜਾ ਚੜੀ ਜਾ ਉਤਰੀ ਜਾ, ਅੱਖਰ ਜਿਹੜੇ ਇਹ ਮਨ ਗੰਢਾ ਨੇ ਇਹ ਨਾਲ ਕਹੀ ਗਿਣੀ ਜਾ, ਇਹਨੇ ਮੁੱਕਣਾ ਨਹੀਂ ਮਨ ਕਾਬੂ ਆ ਗਿਆ। ਇਸ ਕਰਕੇ ਮਨ ਨੂੰ ਕਾਬੂ ਕਰਨ ਦਾ ਸੌਖਾ ਢੰਗ ਹੈ, ਜਿਹੜੇ ਮਨ ਨੂੰ ਕਾਬੂ ਕਰਨਾ ਚਾਹੁੰਦੇ ਨੇ ਬਸ ਇਹ ਮਾਮੂਲੀ ਚੀਜ਼ ਹੈ, ਹਰ ਵਕਤ ਅੰਦਰ ਇਹ ਹੈ ਉਹਦਾ ਕਹੀ ਚਲੋ, ਇਹਨੂੰ ਸਾਸ ਗ੍ਰਾਸ ਕਹਿੰਦੇ ਹਨ। ਜੋ ਸਾਸ ਗ੍ਰਾਸ ਤੇ ਹੈ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ, ਜੇ ਸਾਸ ਗ੍ਰਾਸ ਹਨ ਵਿਸਰੇ ਹਰਨਾਮਾ ਮਨ ਮੰਤ, ਅੰਸ ਸਹੀ ਨਾਨਕਾ ਪੂਰ ਸਹੀ ਸੰਤ। ਸਾਸ ਗ੍ਰਾਸ ਦੀ ਬੜੀ ਮਹਿਮਾ ਕੀਤੀ ਹੈ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ, ਇਹਦੀ ਬਹੁਤ ਵੱਡੀ ਮਹਿਮਾ ਹੈ। ਭਾਵੇਂ ਤਰੀਕੇ ਜੁਗਤੀਆਂ ਹੋਰ ਵੀ ਬਹੁਤ ਸਾਰੀਆਂ ਹਨ, ਪਰ ਇਹ ਆਸਾਨ ਤੇ ਆਸਾਨ ਤਰੀਕਾ ਹੈ, ਕਿਉਂਕਿ ਕੁਦਰਤੀ ਆਟੋਮੈਟਿਕਲੀ ਹਰ ਵਕਤ ਅੰਦਰ ਹੋ ਰਿਹਾ ਹੈ। ਇਹ ਹੈ ਜਦੋਂ ਇਉਂ ਕੁਛ ਹਾਲ ਭਰ ਕਰੇ, ਉਸ ਤੋਂ ਬਾਅਦ ਅਗਲੀ ਸਟੇਜ ਵਿੱਚ ਆ ਜਾਣਾ ਹੈ ਜੀ। ਸਾਸ ਸ਼ਾਸਨ ਸਾਸ ਅਹੀਂ ਜਿੱਤੇ, ਨੇ ਸ਼ਾਸਨ ਹੋਏ ਤਿਆਰ ਵਾਹਿਗੁਰੂ, ਇਹ ਬਚਨ ਬਾਣੀ ਚਾਹੁੰਦਾ ਇੱਕ, ਜੇ ਨੇ ਸ਼ਾਸਨ ਇਹਨਾਂ ਸ਼ਾਸਨ ਤੋਂ ਬਿਨਾਂ ਭਜਨ ਕਰਨਾ, ਸ਼ਵਾਸ ਨੂੰ ਛੋੜ ਦੇਣਾ, ਸਿਰਫ ਸੁਰਤ ਔਰ ਸ਼ਬਦ ਦੋਨਾਂ ਮੇਲ ਕਰਨਾ ਹੈ। ਉਸ ਮੌਕੇ ਦੋ ਥਾਂ ਹੈ, ਨਾਭੀ ਹਿਰਦਾ ਕੰਠ ਮਸਤਕ, ਚਾਰ ਥਾਂ ਹਨ। ਪਹਿਲੇ ਇਸ ਨੂੰ ਹੌਲੀ ਹੌਲੀ ਚੌਂ ਥਾਵਾਂ ਤੇ ਵੰਡ ਲੈਣਾ, ਪਹਿਲੇ ਵਿੱਤੀ ਟਕਾ ਕੇ ਇੱਥੇ ਨਾਭੀ ਤੇ ਕਰੋ, ਪੂਰੇ ਸ਼ਬਦ ਦਾ ਅਭਿਆਸ ਉਹ ਛੋੜ ਦੇਣਾ ਪਹਿਲਾਂ ਵਸਤਾ ਜਿਹੜੀ ਹੈ, ਇਹ ਜਦੋਂ ਕਰਨ ਲੱਗਦਾ ਉਦੋਂ ਫਿਰ ਸਮਝ ਆਉਂਦੀ ਹੈ। ਨਾਭੀ ਦੇ ਬਿਰਤੀ ਚੁਕਾ ਕੇ ਜਦੋਂ ਇੱਥੇ ਬਿਰਤੀ ਚੁਕਾ ਕੇ ਕਰਦਾ, ਹੌਲੀ 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 ਕੁਛ ਦੇਰ ਦੇ ਵਿੱਚ ਇੱਥੇ ਖਿਆਲ ਟਿਕਣ ਲੱਗ ਜਾਂਦਾ, ਖਿਆਲ ਜਦੋਂ ਟਿਕੇਗਾ ਉਸ ਟਕਾ ਦੇ ਵਿੱਚ ਇਸਨੂੰ ਆਨੰਦ ਪ੍ਰਾਪਤ ਹੋਵੇਗਾ। ਆਨੰਦ ਦਾ ਸਮੁੰਦਰ ਵਾਹਿਗੁਰੂ ਹੈ ਤਾਂ ਅੰਦਰ ਹੀ, ਪਰ ਉਹਦੇ ਨਾਲ ਬਿਰਤੀ ਜੁੜਦੀ ਹੈ, ਫਿਰ ਉਹ ਸ਼ਬਦ ਦੇ ਆਸਰੇ ਉਹਦੇ ਵਿੱਚੋਂ ਆਨੰਦ ਖਿੱਚੇਗਾ, ਜਿਵੇਂ ਸਮੁੰਦਰ ਵਿੱਚੋਂ ਪਾਣੀ ਖਿੱਚ ਲੈਂਦਾ, ਸੋ ਇਸ ਕਰਕੇ ਉਹਦੇ ਵਿੱਚ ਆਨੰਦ ਖਿੱਚੀਂਦਾ। ਸਵੇਂ ਬਿਰਤੀ ਟਕਾ ਕੇ ਇੱਥੇ ਕਰੇ, ਉਸ ਤੋਂ ਅੱਗੇ ਹਿਰਦਾ ਹੈ, ਗੁਰਮੁਖ ਜਪ ਹਿਰਦੇ ਰਾਮ, ਇੱਥੇ ਵੀ ਉਸੀ ਤਰ੍ਹਾਂ ਵਾਹਿਗੁਰੂ ਦਾ ਜਾਪ ਹੁੰਦਾ, ਅਤੇ ਕੰਠ ਵਿੱਚ ਵੀ ਐਵੇਂ ਹੁੰਦਾ, ਇਹ ਸੌਖੇ ਤਰੀਕੇ ਹਨ। ਉਸ ਤੋਂ ਅੱਗੇ ਦੋਵੇਂ ਅੱਖਾਂ ਨੱਕ ਦੀ ਜੜ੍ਹ ਹੈ, ਜਿੱਥੇ ਇਸਨੂੰ ਕਹਿੰਦੇ ਹਨ ਕਈ ਨਾਮਾਂ ਕਰਕੇ ਪੁਕਾਰਦੇ ਹਨ, ਅਸਲ ਇਹ ਆਗਿਆ ਚੱਕਰ ਇਸਨੂੰ ਕਹਿੰਦੇ, ਚੱਕਰ ਹਨ ਨਾਭੀ ਹਿਰਦਾ ਕੰਠ, ਇਹ ਚੱਕਰ ਤ੍ਰਿਗੁਟੀ ਚੱਕਰ ਦਸਵੇਂ ਦੁਆਰ ਚੱਕਰ, ਇਹ ਚੱਕਰ ਹਨ ਜਿਸਮ ਦੇ ਵਿੱਚ ਹਰ ਇਨਸਾਨ ਰਹਿਣਗੇ। ਆਮ ਲੋਕਾਂ ਨੂੰ ਇੰਨਾ ਕੋਈ ਪ੍ਰਯੋਜਨ ਨਹੀਂ ਹੈ, ਜਿਹੜੇ ਭਜਨ ਕਰਨ ਵਾਲੇ ਪੁਰਖ ਨੂੰ ਉਹਨਾਂ ਨੇ ਬੜੀ ਮਦਦਗਾਰ ਹਨ, ਉਹਨਾਂ ਵਾਸਤੇ ਇਹ ਬਣੇ ਨੇ, ਉਹਨਾਂ ਦੇ ਵਾਸਤੇ ਹੀ ਗ੍ਰੰਥਾਂ ਵਿੱਚ ਜ਼ਿਕਰ ਜ਼ਿਕਾਰ ਆਉਂਦਾ ਹੈ। ਬਿਰਤੀ ਚੁਕਾਉਣ ਦੇ ਥਾਂ ਹਨ, ਹੁਣ ਆਹ ਕੰਧ ਹੈ, ਕੰਧ ਉੱਪਰ ਜੇ ਕੋਈ ਖੂੰਟੀ ਨਾ ਹੋਵੇ, ਕੋਈ ਮੇਘ ਨਾ ਹੋਵੇ, ਤੁਸੀਂ ਕੱਪੜਾ ਟੰਗਣਾ ਵੀ ਕਾਹਦੇ ਟੰਗੋਗੇ, ਟੰਗ ਹੀ ਨਹੀਂ ਸਕਦੇ। ਇਸੀ ਤਰ੍ਹਾਂ ਬਿਰਤੀ ਚੁਕਾਉਣ ਦਾ ਕੋਈ ਨਾ ਕੋਈ ਨਿਸ਼ਾਨਾ ਜ਼ਰੂਰੀ, ਇੱਥੇ ਬਿਰਤੀ ਨੂੰ ਟਕਾਉਣਾ, ਇਹ ਬਿਰਤੀ ਚੁਕਾਉਣ ਦੇ ਥਾਂ ਜਿਹੜੇ ਚੱਕਰ ਰੱਖੇ ਹੋਏ ਨੇ। ਇਸ ਕਰਕੇ ਮਹਾਤਮਾ ਦੇ ਇਸ਼ਾਰੇ ਦੁਆਰਾ ਹਦਾਇਤ ਦੁਆਰਾ ਇੱਕ ਥਾਂ ਬਿਰਤੀ ਚੁਕਾ ਕੇ ਅਭਿਆਸ ਕਰੇ, ਜਦੋਂ ਕੁਛ ਦੇਰ ਕਰਦਾ ਉੱਥੇ ਬਿਰਤੀ ਟਿਕਣ ਲੱਗ ਜਾਂਦੀ, ਉਹਦੇ ਵਿੱਚ ਆਨੰਦ ਮਹਿਸੂਸ ਹੋਣਾ, ਜ਼ਿਆਦਾ ਤੋਂ ਜ਼ਿਆਦਾ ਆਨੰਦ ਮਹਿਸੂਸ ਹੁੰਦਾ ਇੱਥੇ ਬਿਰਤੀ ਟਿਕਦੇ ਟਿਕਦੀ ਹੈ, ਇਹਦੇ ਵਿੱਚ ਰੋਸ਼ਨੀ ਔਰ ਆਨੰਦ ਧੁਨੀਆਂ ਸੁਣਨ ਲੱਗ ਪੈਂਦੀਆਂ ਹਨ। ਉਸ ਉੱਤੇ ਇੱਥੇ ਹੈ ਜਿਸਨੂੰ ਤ੍ਰਿਪਤੀ ਕਹਿੰਦੇ ਹਨ, ਉਦੋਂ ਜ਼ਿਆਦਾ ਰੋਸ਼ਨੀ ਹੋ ਜਾਂਦੀ, ਜਿਵੇਂ ਲਾਲ ਸੂਰਜ ਦੀ ਰੋਸ਼ਨੀ ਹੁੰਦੀ ਹੈ, ਉੱਥੇ ਬਹੁਤ ਸਾਰੀਆਂ ਮਿੱਠੀਆਂ ਮਿੱਠੀਆਂ ਧੁਨੀਆਂ ਉਹਨਾਂ ਵਿੱਚੋਂ ਰਹਿਣ ਦੀ ਆਵਾਜ਼ ਹੁੰਦੀ ਹੈ, ਉਸ ਉੱਪਰ ਦਸਵਾਂ ਦੁਆਰ ਜਿੱਥੇ ਬੋਧੀ ਹੁੰਦੀ ਹੈ, ਉੱਥੇ 12 ਸੂਰਜਾਂ ਦੀ ਰੋਸ਼ਨੀ ਹੈ, ਉੱਥੇ ਉਦੋਂ ਵੀ ਜਿਆਦਾ ਮਿੱਟੀਆਂ ਤਲੀਆਂ ਆ, ਸਰੰਗੀ ਸਤਾਰ ਇਤਿਹਾਸ ਚੀਜ਼ਾਂ ਦੀ ਆਵਾਜ਼ ਆਉਂਦੀ, ਉਹਦੇ ਵਿੱਚ ਸ਼ਬਦ ਦੀ ਆਵਾਜ਼ ਆਉਂਦੀ, ਜੋ ਅਸੀਂ ਭਜਨ ਕਰਦੇ ਹਾਂ ਉਹਦੇ ਵਿੱਚ ਮਿਲ ਕੇ ਜਿਵੇਂ ਬਾਜੇ ਸਾਜਿਆਂ ਨਾਲ ਮਿਲਾ ਕੇ ਕਰਦੇ ਹਾਂ ਨਾ ਸ਼ਬਦ, ਬਾਣੀ ਵੀ ਬੜੀ ਹੁੰਦੀ ਹੈ, ਸਾਜਿਆਂ ਨਾਲ ਮਿਲਾ ਕੇ ਜ਼ਿਆਦਾ ਆਨੰਦ ਆਉਂਦਾ, ਉੱਥੇ ਵਿਸ਼ੇਸ਼ ਆਨੰਦ ਆਉਂਦਾ। ਇਉਂ ਕਰਦੇ ਕਰੇ ਉਹ ਥਾਂ ਵੀ ਛੱਡ ਜਾਣਾ ਸੀ, ਪਰਮਾਤਮਾ ਦਾ ਸਥਾਨ ਤੋਂ ਉਦੋਂ ਭਰੇਗਾ, ਦਸਵੇਂ ਦੁਆਰ ਤੋਂ ਵੀ ਭਰੇਗਾ। ਇਉਂ ਇਹ ਭਜਨ ਕਰਨ ਦੇ ਤਰੀਕੇ, ਭਜਨ ਦਾ ਮਹਾਤਮਾ ਤਾਂ ਬਹੁਤ ਜ਼ਿਆਦਾ ਦੱਸਿਆ ਹੈ। ਇੱਕ ਦਫ਼ਾ ਭਗਤ ਨਾਮ ਦੇਵ ਨੂੰ ਇੱਕ ਸੇਠ ਕਹਿਣ ਲੱਗਾ, ਭਗਤ ਜੀ ਮੈਂ ਇੱਕ ਬ੍ਰਹਮ ਭੋਜ ਰੱਖਿਆ ਹੈ, ਤੁਸੀਂ ਕਿਰਪਾ ਕਰਕੇ ਉਹਦੇ ਵਿੱਚ ਆ ਕੇ ਭੋਜਨ ਛਕੋ। ਨਾਮਦੇਵ ਜੀ ਕਹਿਣਗੇ, ਸੇਠ ਜੀ ਪ੍ਰਾਣਾਂ ਦੀ ਰੱਖਿਆ ਵਾਸਤੇ ਦੋ ਰੋਟੀਆਂ ਖਾਣੀਆਂ ਮਿਲ ਜਾਂਦੀਆਂ, ਤੁਹਾਡੇ ਬ੍ਰਹਮ ਭੋਜ ਆ ਕੇ ਅਸੀਂ ਕੀ ਕਰਨਾ, ਸਿਖਾ ਹੋਣਾ ਜਿਹੜੇ ਛਕਣਾ ਚਾਹੁੰਦੇ ਨੇ, ਅਸੀਂ ਤਾਂ ਦੋ ਰੋਟੀਆਂ ਖਾਣੀਆਂ ਕਰ ਹੀ ਛਕ ਲਾਂਗੇ, ਠੀਕ ਹੈ। ਨਹੀਂ ਕਹਿਣਗੇ, ਭਗਤ ਜੀ ਜ਼ਰੂਰ ਕਿਰਪਾ ਕਰੋ। ਬਹੁਤ ਸਾਰਾ ਉਸਨੇ ਪ੍ਰੇਰਨਾ ਕੀਤੀ, ਕਹਿਣਗੇ ਚੰਗਾ ਛਕ ਲਾਂਗੇ। ਬ੍ਰਹਮ ਭੋਜ ਆ ਗਿਆ, ਉਹ ਦਿਨ ਆ ਗਿਆ, ਉੱਥੇ ਬੜੇ ਬ੍ਰਾਹਮਣ ਸਾਧੂ ਗਰੀਬ ਗੁਰਬੇ ਇਕੱਠੇ ਹੋਏ, ਬੜਾ ਇਕੱਠ ਹੈ, ਉਹ ਵੀ ਭਗਤ ਜੀ ਵੀ ਚਲੇ ਗਏ, ਭੋਜਨ ਵਰਤਾਇਆ ਗਿਆ, ਭੋਜਨ ਛਕ ਰਿਹਾ, ਸਭ ਨੇ ਰਿਵਾਜ ਹੈ ਉਹਨਾਂ ਦੇ ਵੀ ਦੱਖਣਾ ਦੇਣ ਦਾ, ਹਿੰਦੂਇਜ਼ਮ ਦੇ ਵਿੱਚ ਹੁਣ ਵੀ ਰਿਵਾਜ ਹੈ ਦੱਖਣਾ ਦਿੰਦੇ ਨੇ, ਹਰੇਕ ਨੂੰ ਭੋਜਨ ਛਕਾ ਕੇ, ਦੰਦ ਕਸਾਈ ਜੀ ਨੂੰ ਕਹਿੰਦੇ ਰੋਟੀ ਖਾਦੇ ਦੰਦ ਕਦੇ ਨਹੀਂ ਖਾਦੇ, ਹੁਣ ਦੰਦ ਕਸਾਈਏ ਮੋਟੇ ਦਸਾਂ ਚ ਕਹਿੰਦੇ ਹੁੰਦੇ, ਉਹਨੂੰ ਦੱਖਣਾ ਕਿਹਾ ਜਾਂਦਾ, ਦੱਖਣਾ ਦਿੱਤੀ ਉਹਨਾਂ ਨੇ। ਤੇ ਭਗਤ ਨਾਮਦੇਵ ਨੂੰ ਸੇਠ ਕਹਿਣ ਲੱਗੇ, ਭਗਤ ਜੀ ਮੈਂ ਆਪਦੀ ਜ਼ਿਆਦਾ ਸੇਵਾ ਕਰਨੀ ਚਾਹੁੰਦਾ ਹਾਂ, ਮੈਨੂੰ ਤੁਸੀਂ ਕਿਰਪਾ ਕਰਕੇ ਮੇਰੇ ਤੋਂ ਕੁਝ ਜ਼ਿਆਦਾ ਸੇਵਾ ਲਓ। ਕਹਿਣਗੇ ਤੁਹਾਡਾ ਖਿਆਲ ਸੀ ਭੋਜਨ ਛਕਣ ਦਾ, ਛਕ ਲਿਆ, ਉਹ ਸੇਵਾ ਹੋਰ ਇਹਦੂ ਜ਼ਿਆਦਾ ਕੀ ਕਰਨੀ, ਤੁਸੀਂ ਪ੍ਰਾਣ ਦੀ ਰੱਖਿਆ ਵਾਸਤੇ ਸੀ, ਪ੍ਰਾਣ ਨੂੰ ਇਹਦੀ ਖੁਰਾਕ ਮਿਲ ਗਈ, ਚਾਰ ਪੈਰ ਵਾਸਤੇ ਠੀਕ ਹੈ। ਨਹੀਂ ਨਹੀਂ ਕਹਿਣ ਲੱਗੇ, ਦੱਖਣਾ ਦੀ ਬਾਬਤ ਤੁਸੀਂ ਦੱਸੋ, ਮੈਂ ਤੁਹਾਡੀ ਜ਼ਿਆਦਾ ਸੇਵਾ ਕਰਾਂ। ਉਹ ਕਹਿਣ ਲੱਗੇ, ਰਹਿਣ ਦਿਓ ਸੇਠ ਜੀ, ਕੀ ਦੋ। ਲੇਕਿਨ ਸੇਠ ਬਾਰ ਬਾਰ ਕਹੀ ਜਾਂਦਾ ਹੈ, ਤੁਸੀਂ ਜ਼ਰੂਰ ਦੱਖਣਾ ਮੇਰੇ ਤੋਂ ਕਹਿ ਕੇ ਲਓ, ਜ਼ਿਆਦਾ ਲਓ। ਭਗਤ ਨਾਮਦੇਵ ਨੇ ਸੋਚਿਆ, ਇਹਨੂੰ ਆਪਣੀ ਮਾਂ ਦਾ ਮਾਣ ਬਹੁਤ ਹੈ, ਥੋੜ੍ਹਾ ਇਹਦਾ ਮਾਣ ਪੈਦਾ ਕਰਨਾ ਚਾਹੀਦਾ। ਇਉਂ ਕਰਕੇ ਭਗਤ ਜੀ ਨੇ ਇੱਕ ਤੁਲਸੀ ਦਾ ਪੱਤਾ ਲੈ ਕੇ ਉਹਦੇ ਉੱਪਰ ਪੂਰਾ ਪਰਮੇਸ਼ਵਰ ਦਾ ਨਾਂ ਨਹੀਂ ਲਿਖਿਆ, ਰਾਮ ਸ਼ਬਦ ਨਹੀਂ ਲਿਖਿਆ, ਰਾਹ ਲਿਖਤ ਕਰਲਾ। ਕਹਿੰਦਾ ਚੰਗਾ, ਫਿਰ ਜੇ ਤੁਸੀਂ ਕੋਈ ਦੇਣਾ ਚਾਹੁੰਦੇ ਹੋ ਇਹਦੇ ਬਰਾਬਰ ਸੋਨਾ ਤੋੜ ਲਓ। ਉਹ ਸੇਠ ਬੜਾ ਹੱਸਿਆ, ਕਹਿਣਾ ਇਹਦੇ ਬਰਾਬਰ ਕੀ ਆਏਗਾ। ਸੇਠ ਨੇ ਭਗਤ ਜੀ ਇੱਕ ਚੌਲ ਜਿੰਨਾ ਸੋਨਾ ਵੀ ਨਹੀਂ ਆਉਣਾ, ਤੁਸੀਂ ਮੇਰੇ ਤੋਂ ਕੋਈ ਜ਼ਿਆਦਾ ਸੇਵਾ ਲਓ, ਮੈਂ ਬੜਾ ਸੇਠ ਆਦਮੀ ਹਾਂ। ਠੀਕ ਹੈ, ਕਹਿਣ ਲੱਗੇ ਅਸੀਂ ਸੰਤੋਖੀ ਹਾਂ ਜੀ, ਤੁਸੀਂ ਸੇਠ ਹੋ, ਸਾਨੂੰ ਵੀ ਜ਼ਿਆਦਾ ਦੀ ਲੋੜ ਨਹੀਂ, ਤੁਹਾਡਾ ਪ੍ਰੇਮ ਪੂਰਾ ਕਰਨ ਵਾਸਤੇ ਅਸੀਂ ਇੰਨਾ ਕੀ ਚਾਹੁੰਦੇ ਹਾਂ, ਇਹ ਕਰ ਦਿਓ। ਫਿਰ ਉਸ ਨੇ ਸੋਚਿਆ ਵੀ ਚਲੋ ਛੋਟਾ ਜਿਹਾ ਕੰਡਾ ਲੈਂਦੇ ਹਾਂ, ਇਹਦੇ ਬਰਾਬਰ ਇੱਕ ਦੋ ਚੌਲ ਪੈ ਜਾਣਗੇ, ਹੋਰ ਕੀ ਸੁਣਨ ਦਾ। ਸੋ ਉਹ ਪੱਤਾ ਪਾ ਕੇ ਜਿਹਦੇ ਉੱਪਰ ਅੱਧਾ ਪਰਮਾਤਮਾ ਦਾ ਨਾਮ ਲਿਖਿਆ, ਸਾਰਾ ਨਹੀਂ ਸੀ ਲਿਖਿਆ, ਦੂਸਰੇ ਪਰੜੇ ਵਿੱਚ ਉਹਨੇ ਥੋੜ੍ਹਾ ਜਿਹਾ ਸੋਨਾ ਪਾਉਣਾ ਚਾਹਿਆ, ਇੱਕ ਚੌਲ ਦੋ ਚੌਲ ਵੱਧਦੇ 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 ਪਰੜਾ ਭਰ ਗਿਆ ਸਾਰਾ। ਪਰ ਅਸ਼ਚਰਜ ਗੱਲ, ਉਹ ਜਿਹਦੇ ਉੱਪਰ ਰਾਹ ਲਿਖਿਆ ਸੀ ਉਸਦੇ ਉੱਪਰ ਜਿਸ ਪਰੜੇ ਚੋਂ ਪਾਇਆ ਸੀ, ਉਹ ਪਰੜਾ ਹੀ ਧਰਤੀ ਤੋਂ ਉੱਠਿਆ, ਦੂਜਾ ਪਰੜਾ ਬਹੁਤ ਉੱਚਾ ਚਲਾ ਗਿਆ। ਇਹਨੇ ਇਹ ਜ਼ਾਹਰ ਕੀਤਾ ਵੀ ਅਜੇ ਇਹ ਪਾਰਾ ਹੈ, ਉਹ ਹਲਕਾ ਹੈ, ਅਤੇ ਵੱਡਾ ਪਿੰਡਾ ਮੰਗਾ ਲਿਆ। ਉਹਦੇ ਵਿੱਚ ਵੀ ਐਵੇਂ ਹੋਇਆ, ਦੂਜਾ ਪਰੜਾ ਸਾਰਾ ਭਰ ਗਿਆ ਸੋਨੇ ਨਾਲ, ਫਿਰ ਪਰੜਾ ਉੱਠਦਾ, ਫਿਰ ਹੋਰ ਉਦੋਂ ਵੱਡਾ ਕੰਡਾ ਮੰਗਾਇਆ, ਉਹਦੇ ਵਿੱਚ ਉਹ ਪਰੜਾ ਸਾਰਾ ਭਰ ਗਿਆ, ਫਿਰ ਨਹੀਂ ਉੱਠਦਾ ਧਰਤੀ ਤੋਂ। ਫਿਰ ਵੱਡੇ ਵੱਡੇ ਤੱਕੜ ਮੰਗਾਇਆ, ਜਿਹਨਾਂ ਵਿੱਚ ਮਣੀ ਤੋਲਦੇ ਹੁੰਦੇ ਲੋਕ, ਉਹ ਮੰਗਾਏ, ਉੱਥੇ ਸਾਰਾ ਜਿੰਨਾ ਉਹਦੇ ਖਜ਼ਾਨੇ 'ਚ ਪਿਆ ਸੀ ਸੋਨਾ ਸਾਰਾ ਭਰਤਾ ਪਰੜੇ 'ਚ, ਪੱਤੇ ਹੀ ਮਨ ਹੋਣਾ ਹੈ, ਇੱਕ ਨੂੰ ਫਿਰ ਨਹੀਂ ਉੱਠਦਾ ਧਰਤੀ ਤੋਂ। ਹੈਰਾਨੀ ਕਰਦਾ, ਸੋ ਬਹੁਤ ਹੈਰਾਨ ਹੋਇਆ, ਰਿਸ਼ਤੇਦਾਰਾਂ ਤੋਂ ਮੰਗਵਾ ਲਿਆ, ਵੱਡੇ ਵੱਡੇ ਤੱਕੜ ਮੰਗਾ ਗਏ, ਲੇਕਿਨ ਉਹ ਧਰਤੀ ਉੱਠਦਾ ਹੀ ਨਹੀਂ। ਅਖੀਰ ਪੁੱਛਣ ਲੱਗਾ ਸੇਠ ਭਗਤ ਜੀ, ਕੀ ਗੱਲ ਹੈ ਦੱਸੋ, ਇਹ ਕੀ ਕਰਾਮਾਤ ਹੈ? ਕਰਾਮਾਤ ਕੋਈ ਨਹੀਂ, ਕਹਿੰਦੇ ਕਰਾਮਾਤ ਤਾਂ ਨਹੀਂ, ਇਹ ਤੁਸੀਂ ਕਿਹਾ ਸੀ ਤੁਹਾਡੇ ਕਹੇ ਅਨੁਸਾਰ, ਮੈਂ ਕਹਿ ਤਾ ਵੀ ਇਹਦੇ ਬਰਾਬਰ ਦੇ ਦਿਓ ਤੁਸੀਂ, ਹੋਰ ਕੀ, ਹੁਣ ਤੋਲ ਲਓ ਇਹਨੂੰ ਪੂਰਾ ਕਰ ਦਿਓ, ਮੈਂ ਹੋਰ ਕੁਝ ਨਹੀਂ ਚਾਹੁੰਦਾ, ਤੁਹਾਡੇ ਕਹੇ ਮੁਤਾਬਕ ਹੈ ਸਾਰੀ ਗੱਲ। ਉਹ ਕਹਿਣ ਲੱਗਾ, ਇਹ ਤਾਂ ਭਰਮ ਚ ਨਹੀਂ ਆਉਂਦਾ, ਮੇਰੇ ਤਾਂ ਸਭ ਕੁਛ ਹੀ ਮੁੱਕ ਗਿਆ। ਕਹਿਣ ਲੱਗਾ, ਅਜੇ ਤਾਂ ਮੈਂ ਅੱਧਾ ਨਾ ਹੀ ਲਿਖਿਆ, ਪੂਰਾ ਨਹੀਂ ਲਿਖਿਆ, ਰਾਮ ਨਹੀਂ ਲਿਖਿਆ, ਰਾਹ ਲਿਖਿਆ ਸਰ, ਜੇ ਪੂਰਾ ਲਿਖ ਦਿੰਦਾ ਫਿਰ ਲਿਖ ਗਿਆ ਰਹਿੰਦਾ, ਇੰਨੇ ਨਾਲ ਹੀ ਮੁੱਕਿਆ ਤੁਹਾਡਾ ਸਾਰਾ ਸੋਨਾ। ਸੋ ਇਉਂ ਕਰਕੇ ਮਤਲਬ ਕਿ ਪਰਮੇਸ਼ਰ ਦੇ ਨਾਮ ਦੀ ਮੈਂ ساری دنیا کی مایا جھوٹھی ہے. پرمیشور کا نام ست وستو ہے. ست کے مقابلے بھی تین لوگ چودہ بھونا کے پدارتھ بھی کچھ میں نہیں رکھتے. ایسی ست وستو ہے. اس واسطے گرو جی کہتے پرمیشور کا نام سائی نام امول کن کوئی جان دو جنا بھاگ متا نانک سے ہر رنگ مان دو. اشنان کر کے پھر نام جپنا ہے. وہ نام جی بھی اینی مہما ہے, اینی طاقت ہے, سونے سانے کچھ نہیں مقابلے میں نہ رکھوں. اس طریقے سے ایک وارتا آتی ہے سونے کی کرشن جی ملنے واسطے نارد منی دوارکا جاندے ہیں. کرشن دیا رانیاں نارد جی متھا ٹیک کے انہوں نے واسطے آسن بچھاتا. آپ چار سر بیٹھ رہی ہیں. انہوں نے کہا بھگت جی یعنی رشی جی سانو یہ جا بچن دو تھی ہر جنم دے وچ بھگوان کرشن دیو ساڈے پتی دیو ہے. یہ گل سن کے نارد جی کہنے لگے جی اگر تم یہ چاہتے ہو تو یوں کرو پھر کرشن جی نو دان کر دو. انہوں کی ہوئی چیز ملتی ہے کئی گنا ہو گئے تم دان کر دو. تو انہوں نے دان کرتا چولی چٹتی ہے ارداس کرتی ہے کچھ اور کرتا جڑے طریقے انہیں دان کرنے کئی اڈ اڈ اپنے مت پتنتر کے انوسار. اتنے باہر کرشن جی آ گئے. کرشن جی کو تو کر نہیں سن. ناتھ جی کہیں گے دیکھو مہاراج تھوڑا گھر بھی چھک کوئی نہیں تھی دان ہو چکے ہو چلو گھر ٹھیک ہے. جہی وسطو دان ہو گئی تو اپنا کی حق ہوں. موڈے تو فڑ کے کرشن جی لے چلے. جب این گل ہوئی تو گھر کے پٹ پٹوگا پہ گیا. کہنے لگی رشی جی ساڈا گھر پٹ چلے. کہنے کیوں کہ آدمی تو بنا کرتا کی بن گیا. اسی تو زبردستی تو نہیں لے چلے. تھی دسو دان کیتا ہے کہ نا. کہنے دان تو ضرور کیتا ہے. پھر جی میں زبردستی لے آوا تو تھی کہہ سکو مینو. میں تو جی ٹھیک ٹھیک گل ہے راہ کی گلوں میں کر رہی تھی دان کرتا میں انہوں لے چلے دان کی وسطو میری ہو چکی ہے. تو اصل کہنے لگے یہاں کے برابر ساتھوں تن پدارتھ سارے گہنے گٹے ہیرے پنے جو بھی سب لے لو. اسی ان کے برابر تو دیں ہاں یہ چھوڑ لیا. خوشی کہنے گئے ہم کرنے جی تول لو. ایک تکڑ منگا لے ایک تکڑ کرشن جی نے بٹھا لیا. دوجے بھی تو انہوں نے اپنے گہنے گٹے سونا سونا جو خوشی پدارتھ پونا شروع کر دیا. وہ پلا بھر گیا. وہ پلڑا سارا بھر گیا لیکن کرشن والا پلڑا اٹھتا نہیں تھا. تو جنہ پدارتھ سی انہوں نے پاس سارا پاتا. ایک دوسرے کا ہو کچھ ہے ہی نہیں. اسی بڑا فکر پی گیا کہنے لگے ہوں یہ درد ہو نہیں سکیا ہے ابھی کھے یہ رکھ سکیں گے. ادھر ناتھ جی کہتے ہیں ان کے برابر تھی اپنے توڑ لو جو تھی کچھ کیا ہے. میں وہ لے جاؤں گا یہ چڑھ دوں گا نہیں تو تھی دان کیا ہے میں لے جاؤں گا. اسی کہنے لگے رشی جی تھی کوئی ریس میٹ مارا سنیا سن تو کوئی ریس میٹ مارنے کوئی یوتی سن کوئی یوتی دس دو. جب انہوں نے اتی دین ہو کے یہ کہا کہنے چنگا ایوں کرو پھر ایک پتا لیا. رشی کا پتا لیا وہ انہوں نے پرمیشور کا نام لکھا گوبند رام کوئی لکھتا ہے. تو لکھ کے جس وقت وہ پتا اس پلڑے میں رکھے آ جس دن گہنے سن وہ تن پدارتھ پیا سی سب کتنے من سی. پہلے تو پلڑا دھرتی تو نہیں سی اٹھتا کشما پلڑا بہت اچا سی. تو اتنی جلدی وہ پلڑا اٹھیا کشما پلڑا زمین پہ وہ بہت اچا چلا گیا. حیران ہو گئے یہ گل کی. اسی نام جپتے جپتے یہ اشنان اور نام دو چیزاں ہو گئی. تیجا آ گیا دان. دان کی چیز ہوئی. دان جو کچھ انسان کمائی کرتا ہے کپ کرتا ہے نوکری کرتا ہے کچھ اور بزنس وغیرہ کرتا ہے کچھ بھی کرتا ہے وہ دے وچوں دسوند آتا ہے دا فرضی ہوں. نہیں وہ جتنا بھی ہو سکے کرے دسوند ہے دا فرض ہے. جی کٹ کرتا ہے تو کٹ پریم پایا جا رہا ہے زیادہ کرتا ہے زیادہ پریم پایا جا رہا ہے اپنی ہمت جنہ مرضی کر لو. سوئم کر کے یہ دان کہنے ہیں. یہ تین چیزاں نام دان باقی دان یہی نہیں یہی ہے. دان ہو بھی بہت سارے جڑے فرض کر لو کئی جے حکیم یا ڈاکٹر لوگ ہیں وہ غریباً مفت دوائیاں وغیرہ دے سکتے ہیں یہ بھی ان کا دان ہو جاتا ہے. جنہ کے پاس ਆਪਣਾ ਦਵਾਈ ਬੂਟੀ ਖਰੀਦਣ ਵਾਸਤੇ ਪੈਸਾ ਤਾਂ ਦੋ ਕਿ ਨਹੀਂ, ਉਹਨਾਂ ਦੀ ਮਦਦ ਹੋ ਜਾਂਦੀ ਹੈ, ਇਉਂ ਦਾਨ ਹੋ ਜਾਂਦਾ ਹੈ। ਪਿੰਡਾਂ ਦੇ ਵਿੱਚ ਕਈ ਦੇਖਣ ਚਾਹੁੰਦੇ ਜ਼ਮੀਨਾਂ ਦਾਨ ਕਰਦੇ ਨੇ ਧਰਮ ਸਥਾਨਾਂ ਦੇ ਵਾਸਤੇ, ਔਰ ਇਸ ਤੋਂ ਇਲਾਵਾ ਹੋਰ ਕਈ ਕਿਸਮ ਦੇ ਦਾਨ ਅਨਾਜ ਦਾ ਦਾਨ ਲੰਗਰਾਂ ਵਾਸਤੇ ਕਰਦੇ ਹਨ। ਇਸ ਤੋਂ ਇਲਾਵਾ ਬਸਤਰ ਦਾ ਦਾਨ ਸਰਦੀ ਦੇ ਮੌਸਮ ਦੇ ਵਿੱਚ ਗਰੀਬਾਂ ਲੋਕਾਂ ਨੂੰ ਜਿਹਨਾਂ ਪਾਸ ਬਸਤਰ ਨਹੀਂ ਉਹਨਾਂ ਨੂੰ ਬਸਤਰ ਦਾ ਦਾਨ ਕਰ ਦੇਣਾ, ਇਤਿਹਾਸ ਦੇ ਅੰਤ ਕਿਸਮ ਦਾ ਦਾਨ ਹੈ। ਪਰ ਸਭ ਤੋਂ ਵੱਡਾ ਦਾਨ ਬ੍ਰਹਮ ਗਿਆਨ ਦਾ, ਬ੍ਰਹਮ ਗਿਆਨ ਸੰਦਾਨ ਹੈ, ਨਾਮ ਔਰ ਬ੍ਰਹਮ ਗਿਆਨ ਸਭ ਤੋਂ ਵੱਡਾ। ਆਖਰੀ ਸਟੇਜ ਬ੍ਰਹਮ ਗਿਆਨ, ਬ੍ਰਹਮ ਗਿਆਨ ਦਾ ਦਾਨ ਬ੍ਰਹਮ ਗਿਆਨੀ ਕਰ ਸਕੇਗਾ, ਹੋਰ ਤਾਂ ਕਰ ਨਹੀਂ ਸਕਦਾ। ਜਿਹੜੀ ਵਸਤੂ ਕਿਸੇ ਬਾਅਦ ਉਹੀ ਦਾਨ ਕਰੇਗਾ, ਪਰ ਦਾਨ ਵੀ ਅਧਿਕਾਰੀ ਨੂੰ ਕਰਨਾ ਪੈਂਦਾ। ਇੱਕ ਆਦਮੀ ਨੂੰ ਭੁੱਖਦਾ ਹੈ ਨਹੀਂ, ਤੁਸੀਂ ਮੁੱਲੋਂ ਮੁੱਲੇ ਨੂੰ ਰੋਟੀ ਦੇ ਰਹੇ ਹੋ, ਦਾਨ ਕੀਤਾ ਕਿ ਫਿਰ ਉਹਨੇ ਸਿੱਖ ਦੇਣੀ ਹੈ। ਸੋ ਇਸ ਤਰੀਕੇ ਫਿਰ ਜੇ ਭੁੱਖ ਲੱਗੀ ਉਹਨੂੰ, ਇਸੀ ਤਰ੍ਹਾਂ ਬ੍ਰਹਮ ਗਿਆਨ ਦਾ ਦਾਨ ਵੀ ਉੱਥੇ ਸ਼ੋਭਦਾ ਹੈ ਜਿਹੜਾ ਬ੍ਰਹਮ ਗਿਆਨ ਦਾ ਅਧਿਕਾਰੀ ਹੋਵੇ। ਪਾਤਰ ਤੋਂ ਬਿਨਾਂ ਯਾਨੀ ਅਧਿਕਾਰ ਤੋਂ ਬਿਨਾਂ ਦਾਨ ਸ਼ੋਭਦਾ ਨਹੀਂ। ਇਸੀ ਤਰ੍ਹਾਂ ਉਸ ਦੂਜਾ ਦਰਜਾ ਨਾਮ ਦਾ, ਨਾਮ ਜਪਣ ਵਾਲੇ ਨਾਮ ਦੇ ਅਧਿਕਾਰੀ ਬਹੁਤ ਕਿਸਮ ਦੇ ਬਹੁਤ ਦਰਜਿਆਂ ਦੇ ਹੁੰਦੇ ਨੇ। ਇਹ ਚੀਜ਼ਾਂ ਸਤਿਪੁਰਸ਼ਾਂ ਦੇ ਦਾਨ ਕਰਨ ਦੀਆਂ ਹਨ। ਇਉਂ ਨਾਮ ਦਾ ਇਸ਼ਨਾਨ ਕਰਦੇ 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 ਅਸੀਂ ਇਹ ਪਰਮੇਸ਼ੁਰ ਨੂੰ ਮਿਲ ਜਾਂਦਾ ਹੈ, ਇਹਦਾ ਇਹ ਜਨਮ ਸਫਲਾ ਹੋ ਜਾਂਦਾ ਹੈ। ਗੁਰੂ ਨਾਨਕ ਜੀ ਨੇ ਸਾਨੂੰ ਤਿੰਨੇ ਗੱਲਾਂ ਦੱਸੀਆਂ ਨੇ, ਗੁਰਮੁਖ ਨਾਮ ਦਾਨ ਇਸ਼ਨਾਨ। ਇਉਂ ਕਰਦੇ 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 ਜਨਮ ਸਫਲਾ। ਦੱਸੋ ਕੀ ਬਾਤ ਹੈ ਇਹ ਤੁਹਾਡੇ ਨਾਲ ਵੀ ਹੈ? ਮੇਰਾ ਕੀ ਗੱਲ ਇੱਕੋ ਦਿਨ ਇਹ ਕਿੱਡੇ ਕਿੱਡੇ ਵਿੱਚ ਹਨ? ਬਾਈ ਨੰਬਰ ਕਿਉਂ ਉਹ ਨੇ ਕਿਉਂ ਕਰਦੇ ਦੁਸ਼ਮਣੀ ਜੀ? ਤੁਹਾਡਾ ਰਿਸ਼ਤੇਦਾਰ ਕੀ ਲੱਗਦਾ ਸੀ? ਉਹ ਪਾਣੀ ਇੱਥੇ ਹੀ ਲੰਡਨ ਵਿੱਚ ਜੀ, ਅਤੇ ਉਸ 'ਤੇ ਐਕਸ਼ਨ ਉਕਸ਼ਨ ਲਿਆ, ਕਿੰਨੀ ਦੇਰ ਦੀ ਗੱਲ ਹੈ? ਚਾਰ ਮਹੀਨੇ ਉੱਥੇ ਰਹਿੰਦੇ ਨੇ। ਪੰਜਾਬ ਵਿੱਚ ਤੁਹਾਡਾ ਕਿਹੜਾ ਪਿੰਡ ਹੈ? ਕਿਹੜਾ ਕੋਟ? ਜਲੰਧਰ ਸ਼ਾਨੀ ਪਾਸ ਦੁਆਬੇ ਕੋਟ, ਸਾਡੇ ਪਾਸ ਵੀ ਤਿੰਨ ਚਾਰ ਕੋਟ ਪੈ ਰਹੇ ਹੋ। ਕੋਈ ਗੱਲ ਨਹੀਂ, ਜਿਹੜਾ ਹੋ ਗਿਆ ਹੁਣ ਉੱਥੇ ਫਿਰ ਤੁਸੀਂ ਐਕਸ਼ਨ ਉਕਸ਼ਨ ਚਲਾਇਆ ਪੜਿਆ ਹੁਣ? ਇਹ ਯਾਦ ਨਹੀਂ ਹੈ ਉਨ੍ਹਾਂ ਕੋਲ, ਸਜ਼ਾ ਤਾਂ ਬੜੀ ਸਖ਼ਤ ਹੋਣੀ ਚਾਹੀਦੀ, ਸਜ਼ਾ ਆਈ ਹੈ ਤੁਹਾਨੂੰ ਦੀ, ਸਜ਼ਾ ਬਹੁਤ ਵੱਡੀ ਹੈ ਕਿਉਂਕਿ ਇੱਥੇ ਦੀ ਜੋ ਗਵਰਨਮੈਂਟ ਉਹ ਤਾਂ ਬੜਾ ਨਿਆਂ ਕਰ ਰਹੀ ਹੈ। ਇਹ ਤਾਂ ਨਹੀਂ ਹੋ ਸਕਦਾ ਇਨਸਾਫ਼ ਨਾ ਕਰੇ, ਇੰਡੀਆ ਵਗੈਰਾ ਵਿੱਚ ਤਾਂ ਪਤਾ ਕਹਿ ਨਹੀਂ ਸਕਦੇ, ਲੇਕਿਨ ਇੱਥੇ ਤਾਂ ਬੜਾ ਪੂਰਾ ਪੂਰਾ ਇਨਸਾਫ਼ ਹੈ। ਉਹ ਹੋ ਜਾਏਗਾ ਭਾਈ, ਹੁਣ ਜਿਹੜੀ ਖੇਡ ਵਰਤ ਗਈ ਉਹ ਤਾਂ ਚਲੋ ਮੁੜਦੀ ਨਹੀਂ ਹੁੰਦੀ। ਬਾਕੀ ਸਵਾਲ ਇਹ ਹੈ ਵੈਸੇ ਤੁਹਾਨੂੰ ਹੋਰ ਬਖਸ਼ ਦੇ ਪ੍ਰਭਾਵ ਨਹੀਂ
ਆਖਰੀ ਦੀਵਾਨ ਤੁਹਾਨੂੰ ਪਤਾ ਹੀ ਹੈ ਭਾਈ। ਕੱਲ੍ਹ ਫਿਰ ਤਕਰੀਬਨ 10 ਵਜੇ ਇੱਥੋਂ ਅੱਗੇ ਅਗਲੇ ਟਾਊਨ ਜਾਣ ਦਾ ਵਿਚਾਰ ਹੈ, ਉੱਧਰ ਫਿਰ ਫਿਰ ਆ ਗਏ ਕਿਉਂਕਿ ਸਾਰਿਆਂ ਵਾਸਤੇ ਸਮਝੀ ਸਮਝੀ
ਹੋਣਗੇ,
ਫਿਰ ਉਸ ਤੋਂ ਬਾਅਦ ਜਾਣਗੇ,
ਕੁਰਸੀ ਲੱਗੇਗੀ
ਫਿਰ ਜਾਵਾਂਗੇ ਭਾਈ। ਫਿਰ ਉਦੋਂ ਵਾਪਸੀ ਦੇ ਵਿੱਚ ਦੇਖੋ ਇੱਥੇ ਕੁਝ ਦਿਨ ਜਿਵੇਂ ਵੈਰੀ ਮਨਜ਼ੂਰ ਕਹਿ ਦਿੱਤੇ, ਫਿਰ ਪੈ ਜਾਈਏ ਤਾਂ ਨਹੀਂ ਕਹਿ ਸਕਦੇ ਕਿੰਨਾ ਚਿਰ ਹੋਵਾਂਗੇ, ਪਰ ਜਿਵੇਂ ਵੈਰੀ ਮਨਜ਼ੂਰ ਵਿਚਾਰ ਤਾਂ ਹੈ ਕੋਈ ਨਾ ਕੁਛ ਇੱਥੇ ਫਿਰ ਵਾਪਸੀ ਦੇ ਵਿੱਚ ਹੋਵੇ। ਬਸ ਭਾਈ ਹੁਣ ਲੰਘ ਜਾਣ ਦੇ, ਹੁਣ ਬਸ ਹੋ ਚੁੱਕੀ ਸਾਰੇ।